ਨਿਤਾ ਪ੍ਰਤੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ। ਸਤਿਗੁਰੂ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧੰਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਆਸਥਾ ਤੇ ਭਾਵਨਾ ਨਾਲ ਸਰਵਣ ਕਰ ਰਹੇ ਹੋ। ਰਾਜੇ ਭੀਮ ਚੰਦ ਨੇ ਸਤਿਗੁਰੂ ਜੀ ਦੇ ਨਾਲ ਮੁਲਾਕਾਤ ਕਰਨ ਵਾਸਤੇ, ਮਹਾਰਾਜ ਜੀ ਨਾਲ ਮਿਲਾਪ ਕਰਨ ਵਾਸਤੇ, ਸੰਧੀ ਕਰਨ ਵਾਸਤੇ ਆਪਣਾ ਇੱਕ ਸਿਆਣਾ ਵਜ਼ੀਰ ਗੁਰੂ ਸਾਹਿਬ ਦੇ ਚਰਨਾਂ 'ਚ ਭੇਜਿਆ, ਜੋ ਸਤਿਗੁਰਾਂ ਨਾਲ ਮਿਲ ਕੇ ਬਾਅਦ ਰਾਜੇ ਭੀਮ ਚੰਦ ਦੀ ਸਤਿਗੁਰਾਂ ਦੇ ਨਾਲ ਮੁਲਾਕਾਤ ਮੁਕਰਰ ਕਰੇਗਾ। ਇਹ ਵਜ਼ੀਰ ਚੱਲ ਕੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਆਇਆ ਹੈ। ਗਰੀਬ ਨਵਾਜ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਰਾਜੇ ਭੀਮ ਚੰਦ ਵੱਲੋਂ ਆਇਆ ਹੈ, ਇਹਨੇ ਆਪਣੇ ਬਾਰੇ ਸਤਿਗੁਰੂ ਜੀ ਨੂੰ ਦੱਸਿਆ ਔਰ ਇਹ ਵੀ ਦੱਸਿਆ ਕਿ ਰਾਜਾ ਭੀਮ ਚੰਦ ਮਹਾਰਾਜ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਡੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ। ਆਪ ਜੀ ਕਿਰਪਾ ਕਰਕੇ ਆਗਿਆ ਦਿਓ ਔਰ ਇਹ ਵੀ ਦਇਆ ਕਰੋ ਕਿ ਜਦੋਂ ਰਾਜਾ ਭੀਮ ਚੰਦ ਆਪ ਜੀ ਨੂੰ ਮਿਲਣ ਆਵੇ ਤੇ ਉਸਦਾ ਆਏ ਹੋਏ ਦਾ ਸਨਮਾਨ ਕਰਨਾ, ਆਪ ਜੀ ਨੇ ਸਤਿਕਾਰ ਕਰਨਾ। ਮਾਮਾ ਕਿਰਪਾਲ ਚੰਦ ਜੀ ਨੇ ਇਸ ਵਜ਼ੀਰ ਨੂੰ ਜਵਾਬ ਦਿੱਤਾ, ਰਾਜਾ ਭੀਮ ਚੰਦ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਆਏਗਾ, ਸਤਿਗੁਰਾਂ ਕੋਲੋਂ ਉਹੋ ਜਿਹੀ ਭਾਵਨਾ ਉਹਦੀ ਪੂਰੀ ਹੋਵੇਗੀ। ਜਦੋਂ ਮਰਜ਼ੀ, ਜਦੋਂ ਉਹਦੀ ਇੱਛਾ ਹੋਵੇ, ਉਹ ਆ ਕੇ ਸਤਿਗੁਰਾਂ ਨੂੰ ਮਿਲ ਸਕਦਾ ਹੈ। ਇਹ ਉਹਦੀ ਨਿਮਰਤਾ ਹੈ ਕਿ ਉਹ ਆਪ ਚੱਲ ਕੇ ਸਤਿਗੁਰਾਂ ਕੋਲ ਆਉਣਾ ਚਾਹੁੰਦਾ ਹੈ। ਤੋ ਇਸ ਪ੍ਰਕਾਰ ਨਾਲ ਇਹ ਵਜ਼ੀਰ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਾਜੇ ਭੀਮ ਚੰਦ ਦੀ ਮੁਲਾਕਾਤ ਮੁਕਰਰ ਕੀਤੀ ਹੈ। ਕਲਗੀਧਰ ਜੀ ਨੇ ਇਸ ਵਜ਼ੀਰ ਨੂੰ ਗੁਰੂ ਘਰ ਵੱਲੋਂ ਸਿਰੇ ਪਾਓ ਦੇ ਕੇ ਵਿਦਾ ਕੀਤਾ ਹੈ। ਇਹ ਵਜ਼ੀਰ ਗੁਰੂ ਸਾਹਿਬ ਜੀ ਕੋਲੋਂ ਚੱਲ ਕੇ, ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਵਾਪਸ ਰਾਜੇ ਭੀਮ ਚੰਦ ਕੋਲ ਆਇਆ ਔਰ ਰਾਜਾ ਭੀਮ ਚੰਦ ਜਿਵੇਂ ਸਤਿਗੁਰੂ ਜੀ ਦੇ ਨਾਲ ਆ ਕੇ ਮਿਲਾਪ ਕਰ ਰਿਹਾ, ਗੁਰਦੇਵ ਦੇ ਦਰਸ਼ਨ ਕਰ ਰਿਹਾ, ਉਹ ਅੱਜ ਦੇ ਪ੍ਰਸੰਗ ਵਿੱਚ ਕਥਾ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਅੰਕਿਤ ਕਰ ਰਹੇ ਨੇ। ਆਓ ਸਾਰੀ ਸੰਗਤ ਸਰਵਣ ਕਰੀਏ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸਰੂਪ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਵਿਦਾ ਹੋਏ ਸਤਿਗੁਰੂ ਤੇ ਹਰਖਤ ਲੇ ਸਿਰ ਪਾਏ।
ਰਾਜੇ ਭੀਮ ਚੰਦ ਦਾ ਇਹ ਵਜ਼ੀਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਵਿਦਾ ਹੋਇਆ ਔਰ ਬੜੀ ਖੁਸ਼ੀ ਦੇ ਨਾਲ ਸਤਿਗੁਰਾਂ ਦੇ ਕੋਲੋਂ ਸਿਰੇ ਪਾਓ ਲੈ ਕੇ ਗੁਰੂ ਘਰ ਦੀ ਬਖਸ਼ਿਸ਼ ਲੈ ਕੇ ਵਾਪਸ ਮੁੜਿਆ ਹੈ।
ਭੀਮ ਚੰਦ ਗਿਰ ਇੰਦ ਟਿਗ ਗਾ ਵਜ਼ੀਰ ਉਤ ਲਾਏ।
ਇਹ ਵਜ਼ੀਰ ਬੜੀ ਕਾਹਲੀ ਨਾਲ, ਬੜੀ ਛੇਤੀ ਨਾਲ ਚੱਲ ਕੇ ਰਾਜੇ ਭੀਮ ਚੰਦ ਨੂੰ ਮਿਲਣ ਵਾਸਤੇ ਔਰ ਗੁਰੂ ਕਲਗੀਧਰ ਜੀ ਦਾ ਸੁਨੇਹਾ ਰਾਜੇ ਭੀਮ ਚੰਦ ਨੂੰ ਦੇਣ ਵਾਸਤੇ ਬੜੀ ਛੇਤੀ ਨਾਲ, ਬੜੀ ਜਲਦੀ ਨਾਲ ਚੱਲ ਕੇ ਗਿਆ ਹੈ।
ਚੋਪਈ ਨਮੋ ਠਾਨ ਬੈਠੇ ਹੋ ਨਿਰਪ ਪਾਸੇ।
ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਰਾਜੇ ਭੀਮ ਚੰਦ ਕੋਲ ਬਿਲਾਸਪੁਰ, ਜਿੱਥੇ ਰਾਜੇ ਭੀਮ ਚੰਦ ਦਾ ਨਿਵਾਸ ਸੀ, ਉਥੇ ਚੱਲ ਕੇ ਆਇਆ, ਉਥੇ ਪਹੁੰਚਿਆ ਹੈ ਔਰ ਰਾਜੇ ਭੀਮ ਚੰਦ ਦੇ ਕੋਲ ਆ ਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਵਜ਼ੀਰ ਬੈਠਾ ਹੈ।
ਗੁਰਨ ਬਾਰਤਾ ਸਕਲ ਪ੍ਰਕਾਸ਼ੇ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਾਰੀ ਵਾਰਤਾ ਜਿਵੇਂ ਵਜ਼ੀਰ ਗੁਰੂ ਕਲਗੀਧਰ ਨੂੰ ਮਿਲਿਆ, ਸਤਿਗੁਰਾਂ ਦੇ ਨਾਲ ਇਹਨੇ ਮੁਲਾਕਾਤ ਕੀਤੀ, ਮਹਾਰਾਜ ਜੀ ਨੇ ਬਚਨ ਬਿਲਾਸ ਕੀਤੇ ਨੇ, ਉਹ ਸਾਰੀ ਵਾਰਤਾਲਾਪ ਇਸ ਵਜ਼ੀਰ ਨੇ ਰਾਜੇ ਭੀਮ ਚੰਦ ਨੂੰ ਦੱਸੀ ਹੈ।
ਬੜੇ ਉਤਸ਼ਾਵੰਤ ਬਲ ਭਾਰੇ,
ਔਰ ਇਹ ਵੀ ਦੱਸਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬੜੇ ਉਤਸ਼ਾਹ ਵਾਲੇ ਹਨ ਔਰ ਬੜੇ ਭਾਰੀ ਬਲ ਦੇ ਧਾਰਨੀ ਹਨ। ਉਹ ਬਹੁਤ ਜ਼ਿਆਦਾ ਬਲਵੰਤ ਹਨ, ਭਾਰੀ ਬਲ ਦੇ ਧਾਰਨੀ ਹਨ।
ਅਜ਼ਮਤ ਜਾਗਤ ਜੋਤੇ ਉਦਾਰੇ,
ਉਹਨਾਂ ਵਿੱਚ ਬੜੀ ਭਾਰੀ ਅਜ਼ਮਤ ਹੈ, ਉਹ ਅਜ਼ਮਤ ਦੇ ਮਾਲਕ ਨੇ, ਬੇਅੰਤ ਵੱਡੀ ਭਾਰੀ ਤਾਕਤ ਦੇ ਮਾਲਕ ਨੇ, ਔਰ ਉਹਨਾਂ ਅੰਦਰ ਜੋਤ ਜਾਗਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਪਾਵਨ ਜੋਤ ਉਹਨਾਂ ਵਿੱਚ ਬਿਰਾਜਮਾਨ ਹੈ।
ਤੁਮਰੋ ਕਹਿਓ ਸ਼ਰਵਨ ਸੁਨ ਆਛੇ,
ਰਾਜਾ ਭੀਮ ਚੰਦ, ਤੇਰੀਆਂ ਕਹੀਆਂ ਹੋਈਆਂ ਗੱਲਾਂ ਜੋ ਜੋ ਤੂੰ ਕਹੀਆਂ ਸਨ, ਉਹ ਮੈਂ ਤੇਰੇ ਵੱਲੋਂ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਸੀ। ਤੇਰੀ ਇੱਕ ਇੱਕ ਗੱਲ ਉਹਨਾਂ ਨੇ ਬੜੇ ਧਿਆਨ ਨਾਲ, ਬੜੇ ਗੌਰ ਨਾਲ ਸੁਣੀ ਹੈ।
ਯਥਾ ਯੋਗ ਉੱਤਰ ਦੇ ਪਾਛੇ,
ਤੇਰੀ ਹਰ ਇੱਕ ਗੱਲ ਦਾ ਯਥਾ ਯੋਗ ਉਹਨਾਂ ਨੇ ਜਵਾਬ ਦਿੱਤਾ ਹੈ। ਯਥਾ ਯੋਗ ਹਰ ਇੱਕ ਤੇਰੀ ਗੱਲ ਦਾ, ਕਹੇ ਹੋਏ ਬਚਨ ਦਾ ਜਵਾਬ ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਤਾ ਹੈ।
ਬਹਾਦਰ ਮੁਲਾਕਾਤ ਠਹਿਰਾਏ,
ਔਰ ਉਹਨਾਂ ਨੇ ਤੇਰੀ ਮੁਲਾਕਾਤ ਵੀ ਆਪਣੇ ਨਾਲ ਮੰਨ ਲਈ ਹੈ, ਔਰ ਉਹਨਾਂ ਨੇ ਇਹ ਵੀ ਆਸ਼ਵਾਸਨ ਦਿੱਤਾ ਹੈ, ਤੀਰਗ ਦਿੱਤਾ ਹੈ ਕਿ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਭੀਮ ਚੰਦ ਆਏਗਾ, ਉਹਨੂੰ ਅੱਗੋਂ ਉਸੇ ਤਰ੍ਹਾਂ ਦਾ ਬਣਦਾ ਸਤਿਕਾਰ ਮਿਲੇਗਾ।
ਮਿਲੋ ਆਪ ਲਿਓ ਕਾਜ ਬਣਾਏ,
ਰਾਜਾ ਭੀਮ ਚੰਦ, ਹੁਣ ਉਹਨਾਂ ਵੱਲੋਂ ਕੋਈ ਦੇਰੀ ਨਹੀਂ ਮਿਲਣ ਵਾਸਤੇ, ਤੇਰੇ ਵੱਲੋਂ ਦੇਰੀ ਹੈ, ਤੇ ਤੂੰ ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ, ਜਲਦੀ ਹੋ ਸਕੇ, ਚੱਲ ਕੇ ਗੁਰੂ ਸਾਹਿਬ ਜੀ ਨੂੰ ਮਿਲ, ਔਰ ਜਿਹੜਾ ਤੇਰਾ ਕੋਈ ਕੰਮ ਅਟਕਿਆ ਹੋਇਆ ਹੈ, ਉਹ ਗੁਰੂ ਸਾਹਿਬ ਜੀ ਨਾਲ ਮਿਲ ਕੇ ਆਪਣੇ ਅਟਕੇ ਹੋਏ ਕੰਮ ਸਵਾਰ ਲੈ, ਆਪਣੇ ਕਾਰਜ ਸਾਰ ਲੈ।
ਪੀਰ ਬਿਲਾਂ ਦੇ ਆਨੰਦਪੁਰ ਮਾਹੇ,
ਰਾਜਾ ਭੀਮ ਚੰਦ, ਮੈਂ ਵੇਖ ਕੇ ਆਇਆ ਰੌਣਕਾਂ ਸ੍ਰੀ ਆਨੰਦਪੁਰ ਸਾਹਿਬ ਦੀਆਂ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ, ਬਹੁਤ ਸਾਰੇ ਸਿੱਖਾਂ ਦਾ ਸਮੁਦਾਇ ਮਹਾਰਾਜ ਗੁਰੂ ਕਲਗੀਧਰ ਜੀ ਦੇ ਨੇੜੇ ਰਹਿੰਦਾ ਹੈ।
ਉਤਰੀ ਚਮੋ ਸੁਪਟ ਜੈ ਕਈਆ,
ਹਰ ਪਾਸੇ ਜਿੱਧਰ ਵੇਖੀਏ ਸ੍ਰੀ ਆਨੰਦਪੁਰ ਸਾਹਿਬ ਘੋੜੇ ਤੇ ਮਹਾਰਾਜ ਜੀ ਦੀਆਂ ਫੌਜਾਂ ਸਿਪਾਹੀ ਉਤਰੇ ਹੋਏ ਨਜ਼ਰ ਆਉਂਦੇ ਨੇ। ਗੁਰੂ ਕਲਗੀਧਰ ਦੇ ਬੜੇ ਬੜੇ ਬਲਵਾਨ ਸੂਰਮੇ ਸਿਪਾਹੀ ਯੋਧੇ ਚਾਰੇ ਪਾਸੇ ਦਿਸਦੇ ਨੇ, ਨਜ਼ਰ ਆਉਂਦੇ ਨੇ ਉਤਰੇ ਹੋਏ।
ਸਿੱਖ ਸੰਗਤ ਸਭ ਦਿਸ਼ ਤੇ ਆਵੇ, ਵਸਤ ਅਜਾਇਬ ਭੇਟ ਚੜਾਵੇ।
ਬੇਅੰਤ ਸਿੱਖ ਸੰਗਤਾਂ ਚਾਰੇ ਪਾਸਿਆਂ ਤੋਂ ਚੱਲ ਕੇ ਉਹਨਾਂ ਦੇ ਕੋਲ ਆਉਂਦੀਆਂ ਨੇ, ਉੱਤਰ ਦੱਖਣ ਪੂਰਬ ਪੱਛਮ ਚਾਰੇ ਦਿਸ਼ਾਵਾਂ ਵਿੱਚੋਂ ਬੇਅੰਤ ਸਿੱਖ ਸੰਗਤਾਂ ਚੱਲ ਕੇ ਉਹਨਾਂ ਦੇ ਪਾਸ ਆਉਂਦੀਆਂ ਨੇ, ਔਰ ਬੜੀਆਂ ਬੜੀਆਂ ਸੁੰਦਰ ਭੇਟਾਵਾਂ, ਅਨੇਕ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਕੇ ਸਿੱਖ ਅਰਪਣ ਕਰਦੇ ਹਨ।
ਪੁਰਵੇ ਮਨੋ ਕਾਮਨਾ ਸਭ ਕੇ,
ਜਿਹੋ ਜਿਹੋ ਜੀ ਕਾਮਨਾ ਧਾਰ ਕੇ, ਭਾਵਨਾ ਧਾਰ ਕੇ ਕੋਈ ਮਾਈ ਭਾਈ ਚੱਲ ਕੇ ਉਹਨਾਂ ਦੇ ਚਰਨਾਂ ਵਿੱਚ ਆਉਂਦਾ ਹੈ, ਸਭ ਦੀਆਂ ਮਨੋ ਕਾਮਨਾਵਾਂ ਗੁਰੂ ਕਲਗੀਧਰ ਜੀ ਪੂਰਨ ਕਰਦੇ ਹਨ।
ਰੱਖਿਓ ਪਿੱਕੀ ਜੋਤ ਮੈਂ ਜਬ ਕੇ,
ਔਰ ਉਹ ਬੜੇ, ਮੈਂ ਜਦੋਂ ਉਹਨਾਂ ਦੇ ਅੰਦਰ ਜੋਤ ਵੇਖੀ ਹੈ, ਉਹਨਾਂ ਦੇ ਚਿਹਰੇ ਤੇ ਪ੍ਰਕਾਸ਼ ਵੇਖਿਆ, ਹੇ ਰਾਜਾ ਭੀਮ ਚੰਦ, ਉਦੋਂ ਦੀ ਮੇਰੇ ਮਨ ਵਿੱਚ ਵੀ ਬੜੀ ਭਾਰੀ ਖੁਸ਼ੀ ਉਦਤ ਹੋਈ। ਉਹਨਾਂ ਦਾ ਪ੍ਰਕਾਸ਼ ਵੇਖ ਕੇ, ਉਹਨਾਂ ਦਾ ਪ੍ਰਤਾਪ ਵੇਖ ਕੇ ਮੇਰੇ ਮਨ ਦੇ ਵਿੱਚ ਵੀ ਉਸ ਵੇਲੇ ਦੀ ਬੜੀ ਭਾਰੀ ਖੁਸ਼ੀ ਤੇ ਆਨੰਦ ਹੈ।
ਉਚਿਤ ਆਪ ਕੋ ਤੋਰਨ ਚਲੀਏ,
ਇਹਨੂੰ ਚਾਹੀਦਾ ਕਿ ਜਿੰਨਾ ਛੇਤੀ ਹੋ ਸਕੇ ਚੱਲ ਕੇ ਤੂੰ ਉਹਨਾਂ ਨੂੰ ਮਿਲ, ਉਹਨਾਂ ਦੇ ਚੱਲ ਕੇ ਦਰਸ਼ਨ ਦਿਦਾਰੇ ਕਰ।
ਹਿਰਦੇ ਭਾਵ ਤਰ ਗੁਰਸੰਗ ਮਿਲੀਏ,
ਔਰ ਆਪਣੇ ਹਿਰਦੇ ਚ ਭਾਵਨਾ ਧਾਰਨ ਕਰਕੇ, ਪ੍ਰੇਮ ਧਾਰਨ ਕਰਕੇ ਉਹਨਾਂ ਨੂੰ ਮਿਲ, ਉਹਨਾਂ ਦੇ ਦੀਦਾਰ ਕਰ।
ਕਿਰਪਤੀ ਸੁਣ ਆਨੰਦ ਕੋ ਪਾਇਓ,
ਕਿਰਪਤੀ ਪਹਾੜੀ ਰਾਜੇ ਭੀਮ ਚੰਦ ਨੇ ਜਦੋਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਾਰੇ ਆਪਣੇ ਵਜ਼ੀਰ ਦੇ ਮੁਖੋਂ ਇਹ ਗੱਲਾਂ ਸੁਣੀਆਂ, ਸੁਣ ਕੇ ਬੜਾ ਖੁਸ਼ ਹੋਇਆ ਕਿ ਗੁਰੂ ਕਲਗੀਧਰ ਜੀ ਨੇ ਮੇਰੇ ਨਾਲ ਮੁਲਾਕਾਤ ਕਰਨ ਵਾਸਤੇ ਆਗਿਆ ਦੇ ਦਿੱਤੀ ਹੈ, ਇਸ ਕਰਕੇ ਰਾਜੇ ਭੀਮ ਚੰਦ ਨੂੰ ਇਸ ਗੱਲ ਦੀ ਬੜੀ ਭਾਰੀ ਖੁਸ਼ੀ ਹੋਈ।
ਮਿਲਨ ਹੇਤ ਸਭ ਸਾਜ ਬਨਾਇਓ,
ਸਤਿਗੁਰਾਂ ਨਾਲ ਮਿਲਾਪ ਕਰਨ ਵਾਸਤੇ, ਮੁਲਾਕਾਤ ਕਰਨ ਵਾਸਤੇ ਇਹਨੇ ਸਾਰਾ ਸਾਜ ਬਾਜ ਤਿਆਰ ਕੀਤਾ, ਸਾਰੀਆਂ ਤਿਆਰੀਆਂ ਕੀਤੀਆਂ ਹਨ।
ਸੈਨਾ ਸਕਲ ਬਟੋਰਨ ਕੀਨ,
ਆਪਣੀ ਸਾਰੀ ਫੌਜ ਇਕੱਠੀ ਕੀਤੀ। ਭੀਮ ਚੰਦ ਕੱਲਾ ਨਹੀਂ ਆਇਆ, ਇਹਨੇ ਆਪਣੇ ਨਾਲ ਆਪਣੀ ਸਾਰੀ ਸੈਨਾ ਇਕੱਠੀ ਕੀਤੀ ਹੈ। ਸਾਰਾ ਵੱਡਾ ਦਲ ਜਿੰਨੀ ਇਹਦੀ ਫੌਜ ਸੀ ਸਭ ਨੂੰ ਨਾਲ ਇਕੱਠਿਆਂ ਕੀਤਾ ਹੈ।
ਬ੍ਰਿੰਦ ਮੁਸਾਹਿਬ ਕਰ ਸੰਗ ਲੀਨ,
ਔਰ ਬਹੁਤ ਸਾਰੇ ਮੁਸਾਹਿਬ, ਵਜ਼ੀਰ, ਅਹਿਲਕਾਰ, ਅਫਸਰ ਜਿਹੜੇ ਇਹਦੇ ਨਾਲ ਦੇ ਰਹਿਣ ਵਾਲੇ ਦੇ ਨਿਕਟ ਵਰਤੀ ਸਨ, ਉਹਨਾਂ ਸਾਰਿਆਂ ਨੂੰ ਰਾਜੇ ਭੀਮ ਚੰਦ ਨੇ ਨਾਲ ਲਿਆ ਹੈ।
ਬਿਭੂਖਣ ਤਨ ਧਰ ਘਨੇ,
ਬੜੇ ਸੋਹਣੇ ਬਸਤਰ, ਗਹਿਣੇ ਆਪਣੇ ਸਰੀਰ ਤੇ, ਘਣੇ ਗਹਿਣੇ, ਬਹੁਤ ਸਾਰੇ ਸੁੰਦਰ ਬਸਤਰ ਆਦਿਕ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਨੇ।
ਤੀਰ ਤੁਫੰਗਨ ਆਯੁਦ ਸਨੇ,
ਬਹੁਤ ਸਾਰੇ ਸੁੰਦਰ ਸ਼ਸਤਰ ਅਸਤਰ, ਤੀਰ, ਬੰਦੂਕਾਂ, ਹੋਰ ਅਨੇਕ ਪ੍ਰਕਾਰ ਦੇ ਜਿਹੜੇ ਸ਼ਸਤਰ ਅਸਤਰ ਨੇ ਉਹ ਆਪ ਵੀ ਧਾਰਨ ਕੀਤੇ ਨੇ, ਇਹਦੀਆਂ ਫੌਜਾਂ ਨੇ ਵੀ ਧਾਰਨ ਕੀਤੇ ਹਨ।
ਹਿਮਲੇ ਕਰ ਪਟ ਭੀਰ ਵਿਸਾਲਾ,
ਇਹ ਤਾਂ ਆਪਣੇ ਸੂਰਮਿਆਂ ਦੀ ਬੜੀ ਵੱਡੀ ਭਾਰੀ ਭੀੜ ਆਪਣੇ ਨਾਲ ਲੈ ਕੇ, ਆਪਣੇ ਸੂਰਮਿਆਂ ਦਾ ਬੜਾ ਵੱਡਾ ਭਾਰੀ ਦਲ ਆਪਣੇ ਨਾਲ ਲੈ ਕੇ ਚੱਲਿਆ।
ਦੁਰਗੇ ਰੋਡ ਪੰਥ ਕੋ ਚਾਲਾ,
ਦੁਰਗ ਦੇ ਉੱਤੇ ਕਿਲੇ ਆਪਣੇ, ਦੁਰਦ ਨਾਮ ਹੈ ਹਾਥੀ ਦਾ, ਹਾਥੀ ਦੇ ਉੱਤੇ ਸਵਾਰ ਹੋ ਕੇ ਬੜੇ ਚਾਓ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਚੜ ਕੇ ਚੱਲਿਆ ਹੈ।
ਬਾਦਤ ਦੁੰਦ ਪਿਆ ਦੇ ਅਗਾਰੇ,
ਹਾਥੀ ਦੇ ਉੱਤੇ ਸਵਾਰ ਹੋ ਕੇ ਚੱਲਿਆ, ਸ਼ਾਹੀ ਸਵਾਰੀ, ਹਾਥੀ ਬੜਾ ਸ਼ਿੰਗਾਰਿਆ ਹੋਇਆ, ਅੱਗੇ ਅੱਗੇ ਇਹਦਾ ਨਗਾਰਾ ਵੱਜਦਾ ਜਾ ਰਿਹਾ।
ਕੁਲਾਹਲ ਕਾਲਤ ਭਾਰੀ,
ਨਗਾਰਾ ਵੱਜਦਾ ਬੜਾ ਭਾਰੀ, ਕੁਲਾਹਲ ਮਚਦਾ ਹੈ, ਬੜਾ ਭਾਰੀ ਨਾਦ, ਅੱਗੇ ਅੱਗੇ ਨਫੀਰੀਆਂ ਵੱਜਦੀਆਂ ਜਾ ਰਹੀਆਂ ਨੇ, ਹੋਰ ਜਿਹੜੇ ਰਣ ਸਿੰਘ ਆਦਿਕ ਨੇ ਉਹ ਵੱਜਦੇ ਜਾ ਰਹੇ ਨੇ।
ਭੀਮ ਚੰਦ ਉਤਸ਼ਾਹ ਤੇ ਆਇਓ, ਚਲਤ ਅਨੰਦਪੁਰਾ ਨੀਅਰ ਆਇਓ।
ਭੀਮ ਚੰਦ ਬੜੇ ਭਾਰੀ ਉਤਸ਼ਾਹ ਦੇ ਨਾਲ ਆਪਣੀ ਰਾਜਧਾਨੀ ਬਿਲਾਸਪੁਰ ਤੋਂ ਚੱਲ ਕੇ ਆਇਆ। ਚੱਲਦਾ ਚੱਲਦਾ ਸਾਰਾ ਪੰਧ ਮੁਕਾਉਂਦਾ, ਪੈਂਡਾ ਮੁਕਾਉਂਦਾ, ਇਹ ਸ੍ਰੀ ਅਨੰਦਪੁਰ ਸਾਹਿਬ, ਮਹਾਰਾਜ ਗੁਰੂ ਕਲਗੀਧਰ ਦੀ ਪਵਿੱਤਰ ਪਾਵਨ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਆ ਪਹੁੰਚਿਆ ਹੈ।
ਪਹੁੰਚ ਗੁਰੂ ਟਿਗ ਨਰਸੁਦ ਦੀਨ,
ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਆ ਕੇ ਇਹਨੇ ਆਪਣੇ ਆਉਣ ਦੀ ਖਬਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ, ਸ੍ਰੀ ਅਨੰਦਪੁਰ ਸਾਹਿਬ ਆਪਣਾ ਇੱਕ ਸੇਵਕ ਭੇਜ ਕੇ, ਆਪਣਾ ਇੱਕ ਨਰ ਭੇਜ ਕੇ ਭੇਜੀ ਹੈ।
ਨੰਦ ਚੰਦ ਤਵ ਭੇਜਨ ਕੀਨ,
ਕਲਗੀਧਰ ਜੀ ਨੇ ਜਦੋਂ ਸੁਣਿਆ ਕਿ ਰਾਜਾ ਭੀਮ ਚੰਦ ਨੇੜੇ ਆ ਪਹੁੰਚਿਆ, ਤੋ ਉਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਦੀ ਆਓ ਭਗਤ ਕਰਨ ਵਾਸਤੇ ਆਪਣੇ ਬਹੁਤ ਹੀ ਨਿਕਟ ਵਰਤੀ ਮਸੰਦ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੂੰ, ਜੋ ਗੁਰੂ ਸਾਹਿਬ ਜੀ ਦਾ ਦੀਵਾਨ ਵੀ ਸੀ, ਇਹਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭੇਜਿਆ ਹੈ।
ਜਾਓ ਅਗਰ ਸਨਮਾਨ ਧਿਆਨੋ,
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਨੰਦ ਚੰਦ ਜੀ ਜਾਓ, ਅੱਗੇ ਜਾ ਕੇ ਸਨਮਾਨ ਕਰਕੇ ਰਾਜੇ ਭੀਮ ਚੰਦ ਦਾ ਬਣਦਾ ਸਤਿਕਾਰ ਕਰਕੇ, ਬੜੇ ਅਦਬ ਤੇ ਸਤਿਕਾਰ ਦੇ ਨਾਲ ਉਹਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਓ।
ਆਛੋ ਥਾਣੇ ਉਤਾਰਨ ਠਾਨੋ,
ਭਲੀ ਜਗ੍ਹਾ ਤੇ ਕੋਈ ਚੰਗਾ ਥਾਂ ਵੇਖ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ, ਯੋਗ ਜਗ੍ਹਾ, ਯੋਗ ਸਥਾਨ ਵੇਖ ਕੇ ਰਾਜੇ ਭੀਮ ਚੰਦ ਦਾ ਉਤਾਰਾ ਕਰਵਾਓ।
ਹੋਰ ਕਰਤੇ ਬੋ ਰਸਤ ਪਹੁੰਚਾਓ,
ਹੋਰ ਗੁਰੂ ਘਰ ਵੱਲੋਂ ਰਸਤਾਂ ਬਸਤਾਂ ਪਹੁੰਚਦੀਆਂ ਕਰੋ, ਜੋ ਜੋ ਫੌਜ ਨੂੰ ਚਾਹੀਦਾ, ਰਾਜੇ ਭੀਮ ਚੰਦ ਨੂੰ ਜੋ ਜੋ ਕੁਝ ਚਾਹੀਦਾ, ਜਿਹੜੀ ਜਿਹੜੀ ਰਸਤ ਬਸਤ ਚਾਹੀਦੀ ਹੈ, ਉਹ ਰਸਤਾ ਬਸਤਾ ਗੁਰੂ ਘਰ ਵੱਲੋਂ ਰਾਜੇ ਭੀਮ ਚੰਦ ਕੋਲ ਪਹੁੰਚਦੀਆਂ ਕਰੋ।
ਕ੍ਰਿਤ ਮਿਸ਼ਟਾਨ ਅਦਿਕ ਲੈ ਜਾਓ,
ਘਿਓ ਲੈ ਜਾਓ, ਮਿਸ਼ਟਾਨ ਕਹਿੰਦੇ ਨੇ ਮਿੱਠਾ ਆਦਿਕ, ਘਿਓ, ਮਿੱਠਾ, ਖੰਡ ਆਦਿਕ, ਜੋ ਕੁਝ ਵੀ ਚਾਹੀਦਾ ਉਹ ਸਭ ਕੁਝ ਅਦਿਕ ਖੁੱਲਾ ਲੈ ਕੇ ਜਾਓ, ਵੀ ਕਿਸੇ ਪ੍ਰਕਾਰ ਦੀ ਉਹਨੂੰ ਕਮੀ ਨਾ ਆਵੇ, ਕਿਉਂਕਿ ਭੀਮ ਚੰਦ ਦੇ ਨਾਲ ਉਹਦੀ ਫੌਜ ਵੀ ਉਤਰੀ ਹੋਈ ਹੈ, ਇਸ ਕਰਕੇ ਖੁੱਲਾ ਘਿਓ ਤੇ ਖੰਡ ਲੈ ਕੇ ਜਾਓ।
ਵਾਹਨ ਗਨ ਕੋ ਦਿਓ ਤ੍ਰਿਣ ਦਾਨਾ,
ਜਿਹੜੇ ਉਹਨਾਂ ਦੇ ਨਾਲ ਵਾਹਨ ਆਏ ਨੇ, ਹਾਥੀ, ਘੋੜੇ, ਬਲਦ, ਊਂਠ ਆਏ ਨੇ, ਉਹਨਾਂ ਵਾਸਤੇ ਵੀ ਦਾਣਾ ਪੱਠਾ ਪਹੁੰਚਦਾ ਕਰੋ। ਉਹਨਾਂ ਵਾਸਤੇ ਵੀ ਘਾਹ ਦਾਣਾ ਪੱਠਾ ਪਹੁੰਚਦਾ ਕਰੋ।
ਬਿਨ ਜਾਚੇ ਪਹੁੰਚਾਏ ਮਾਨਾ,
ਬਿਨਾਂ ਮੰਗਿਆ ਕਿ ਉਹਨਾਂ ਨੂੰ ਕੋਈ ਚੀਜ਼ ਮੰਗ ਕੇ ਨਾ ਕਹਿਣੀ ਪਏ ਕਿ ਇਹ ਚੀਜ਼ ਚਾਹੀਦੀ ਹੈ। ਤੁਹਾਨੂੰ ਪਤਾ ਹੀ ਹੈ ਕਿ ਕਿਹੜੀ ਕਿਹੜੀ ਚੀਜ਼ ਕਿਸੇ ਨੂੰ ਲੋੜ ਹੁੰਦੀ ਹੈ, ਚਾਹੀਦੀ ਹੈ। ਡੇਰਾ ਕਰਨ ਵਾਸਤੇ, ਘੋੜਿਆਂ ਵਾਸਤੇ ਕੀ ਚਾਹੀਦਾ, ਹਾਥੀਆਂ ਵਾਸਤੇ, ਊਠਾਂ ਵਾਸਤੇ, ਬਲਦਾਂ ਵਾਸਤੇ ਕੀ ਚਾਹੀਦਾ, ਸਿਪਾਹੀਆਂ ਫੌਜਾਂ ਵਾਸਤੇ ਕੀ ਚਾਹੀਦਾ। ਬਿਨਾਂ ਮੰਗਿਆ ਸਭ ਕੁਝ ਉਹਨਾਂ ਕੋਲ ਪਹੁੰਚਦਾ ਕੀਤਾ ਜਾਵੇ।
ਲਿਓ ਮਾਤਲ ਕੋ ਸੰਗ ਰਲਾਏ।
ਭਗਵਾਨ ਆਨੰਦ ਚੰਦ ਜੀ, ਇਸ ਤਰ੍ਹਾਂ ਕਰੋ ਕਿ ਸਾਡੇ ਸਤਿਕਾਰਯੋਗ ਮਾਮਾ ਮਾਮਾ ਕਿਰਪਾਲ ਚੰਦ ਜੀ, ਜੋ ਬੜੇ ਸਿਆਣੇ ਨੇ, ਸੂਝਵਾਨ ਨੇ, ਉਹਨਾਂ ਨੂੰ ਵੀ ਤੂੰ ਆਪਣੇ ਨਾਲ ਲੈ ਲੈ।
ਹੈ ਸਦਨ ਨਰ ਲਿਓ ਪੱਠੋ ਬੁਲਾਏ।
ਜਿਹੜੇ ਘਰ ਦੇ ਵਿੱਚ ਹੋਰ ਸੇਵਾਦਾਰ ਸੇਵਕ ਨੇ ਉਹਨਾਂ ਨੂੰ ਨਾਲ ਲੈ ਲੋ, ਤੇ ਸਭ ਨੂੰ ਰਾਜੇ ਭੀਮ ਚੰਦ ਕੋਲ ਰਸਤਾ ਬਸਤਾ ਦੇ ਕੇ ਭੇਜਣਾ ਕਰੋ।
ਨੰਦ ਚੰਦ ਸੁਣ ਹੁਕਮ ਸਿਦਾਰਾ।
ਤਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਹੁਕਮ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਸੁਣਿਆ। ਸੁਣ ਕੇ ਭਾਈ ਨੰਦ ਚੰਦ ਜੀ ਮਹਾਰਾਜ ਜੀ ਦੀ ਆਗਿਆ ਲੈ ਕੇ ਦੀਵਾਨ ਨੰਦ ਚੰਦ ਜੀ ਚੱਲ ਪਏ ਹਨ।
ਤਬ ਕਿਰਪਾਲ ਤਤਕਾਲ ਹਕਾਰਾ।
ਮਾਮਾ ਕਿਰਪਾਲ ਚੰਦ ਜੀ ਨੂੰ ਵੀ ਉਸ ਵਕਤ ਬੁਲਾ ਲਿਆ।
ਚੱਡੈ ਤੁਰੰਗਨ ਪਰ ਯੁਗ ਚਾਲੇ।
ਮਾਮਾ ਕਿਰਪਾਲ ਚੰਦ ਜੀ ਔਰ ਨੰਦ ਚੰਦ ਜੀ ਇਹ ਦੋਵੇਂ ਘੋੜਿਆਂ ਤੇ ਸਵਾਰ ਹੋ ਕੇ ਰਾਜਾ ਭੀਮ ਚੰਦ, ਕਿਉਂਕਿ ਅੱਗੋਂ ਆ ਰਿਹਾ ਸੀ, ਉਹਨੂੰ ਮਿਲਣ ਵਾਸਤੇ, ਉਹਦਾ ਭਲੀ ਥਾਂ ਤੇ ਡੇਰਾ ਕਰਵਾਉਣ ਵਾਸਤੇ, ਉਤਾਰਾ ਕਰਵਾਉਣ ਵਾਸਤੇ, ਭਾਈ ਨੰਦ ਚੰਦ ਜੀ ਔਰ ਮਾਮਾ ਕਿਰਪਾਲ ਚੰਦ ਜੀ ਘੋੜਿਆਂ ਤੇ ਸਵਾਰ ਹੋ ਕੇ ਅੱਗੇ ਚੱਲੇ ਹਨ।
ਕਸੂਰ ਨ ਲੇ ਸੰਗ ਨਾਲੇ।
ਔਰ ਕੁਝ ਹੋਰ ਵੀ ਘੋੜ ਸਵਾਰ ਨਾਲ ਰਲ ਗਏ ਨੇ, ਹੋਰ ਵੀ ਘੋੜ ਸਵਾਰ ਨਾਲ ਰਲ ਕੇ ਚੱਲ ਪਏ ਹਨ।
ਨ੍ਰਿਤ ਕੇ ਹੋਏ ਅਗਵਾਈ
ਜਾ ਕੇ ਮਿਲੇ ਨੇ ਰਾਜੇ ਭੀਮ ਚੰਦ ਨੂੰ, ਅੱਗੇ ਆ ਕੇ ਮਿਲੇ ਹਨ।
ਖੁਸ਼ੀ ਗੁਰੂ ਕੀ ਜਾਏ ਸੁਣਾਏ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਉਹ ਜਾ ਕੇ ਰਾਜੇ ਭੀਮ ਚੰਦ ਨੂੰ ਸੁਣਾਈਆਂ ਕਿ ਰਾਜਾ ਤੇਰੇ ਤੇ ਗੁਰੂ ਘਰ ਦੀਆਂ ਖੁਸ਼ੀਆਂ, ਗੁਰੂ ਕਲਗੀਧਰ ਦੀਆਂ ਖੁਸ਼ੀਆਂ ਨੇ। ਇਸ ਤਰ੍ਹਾਂ ਰਾਜੇ ਭੀਮ ਚੰਦ ਨੂੰ ਗੁਰੂ ਘਰ ਦੀ ਖੁਸ਼ੀ ਸੁਣਾਈ ਹੈ।
ਵੇਖ ਕਰ ਭੀਮ ਚੰਦ ਅਰਖਾਇਓ।
ਭੀਮ ਚੰਦ ਵੀ ਵੇਖ ਕੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸੇਵਕਾਂ ਨੂੰ ਮੇਰਾ ਸਤਿਕਾਰ ਕਰਨ ਲਈ ਅੱਗੇ ਭੇਜਿਆ ਹੈ।
ਕਰਤੇ ਬਾਤ ਅਨੰਦਪੁਰ ਆਇਓ।
ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਹੋਇਆ, ਬਚਨ ਬਿਲਾਸ ਕਰਦਾ ਹੋਇਆ, ਭਾਈ ਨੰਦ ਚੰਦ ਜੀ ਨਾਲ, ਮਾਮਾ ਕਿਰਪਾਲ ਚੰਦ ਜੀ ਦੇ ਨਾਲ ਗੱਲਾਂ ਬਾਤਾਂ ਕਰਦਾ ਹੋਇਆ ਰਾਜਾ ਭੀਮ ਚੰਦ ਸ੍ਰੀ ਅਨੰਦਪੁਰ ਸਾਹਿਬ ਦੇ ਕੋਲ ਆ ਗਿਆ। ਬਿਲਕੁਲ ਸ੍ਰੀ ਅਨੰਦਪੁਰ ਸਾਹਿਬ ਚ ਆ ਕੇ ਪ੍ਰਵੇਸ਼ ਕੀਤਾ।
ਕਰਿਓ ਨਵੇਸ਼ ਬੇਸ਼ੀ ਸਥਾਨਾ।
ਭਲਾ ਥਾਂ ਵੇਖ ਕੇ ਮਾਮਾ ਕਿਰਪਾਲ ਚੰਦ ਜੀ ਹੋਣਾ ਨੇ ਰਾਜੇ ਭੀਮ ਚੰਦ ਦਾ ਉਤਾਰਾ ਕਰਵਾਇਆ, ਡੇਰਾ ਕਰਵਾਇਆ ਹੈ।
ਖਾਨ ਪਾਨ ਇਸ਼ਨਾਨ ਕਰਾਇਆ।
ਔਰ ਖਾਨ ਪਾਨ ਕਰਵਾਇਆ ਔਰ ਭਲੀ ਪ੍ਰਕਾਰ ਨਾਲ ਇਸ਼ਨਾਨ ਦਾ ਪ੍ਰਬੰਧ, ਜਲ ਦਾ ਪ੍ਰਬੰਧ ਵੀ ਨਾਲ ਕਰਕੇ ਦਿੱਤਾ ਹੈ।
ਵਾਹਨ ਕੋ ਸਭ ਦੀਨ ਆਹਾਰਾ।
ਜਿੰਨੇ ਵਾਹਨ ਆਏ ਨੇ, ਚਾਹੇ ਉਹ ਘੋੜੇ ਨੇ, ਹਾਥੀ ਨੇ, ਬਲਦ ਨੇ, ਊਠ ਨੇ, ਸਭ ਨੂੰ ਖਾਣ ਵਾਸਤੇ ਆਹਾਰ ਦਿੱਤਾ, ਸਭ ਨੂੰ ਦਾਣਾ ਪੱਠਾ ਦਿੱਤਾ ਹੈ।
ਸਰਬ ਸੰਗ ਨਿਪ ਮੁਦ ਤੁਦਾਰਾ।
ਔਰ ਰਾਜੇ ਭੀਮ ਚੰਦ
ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਨ ਕੋ ਸਭ ਦੀਨ ਆਹਾਰਾ।
ਸਾਰੇ ਵਾਹਨਾਂ ਨੂੰ ਭਲੀ ਪ੍ਰਕਾਰ ਨਾਲ ਆਹਾਰ ਦਿੱਤਾ, ਭਾਵ ਦਾਣਾ ਪੱਠਾ ਦਿੱਤਾ ਹੈ।
ਸੁਖ ਸੋ ਸੁਭਤੇ ਰਾਤ ਬਿਤਾਏ।
ਰਾਤ ਦਾ ਸਮਾਂ ਸੀ, ਸਭ ਨੇ ਜਲ ਪਾਣੀ ਛਕਿਆ, ਲੰਗਰ ਪ੍ਰਸ਼ਾਦਾ ਛਕਿਆ। ਰਾਜੇ ਭੀਮ ਚੰਦ ਸਮੇਤ ਸਾਰੇ ਰਾਜੀ ਖੁਸ਼ੀ ਨੇ, ਆਨੰਦ ਦੇ ਨਾਲ ਸਭ ਨੇ ਡੇਰਾ ਕੀਤਾ ਔਰ ਰਾਤ ਬਤੀਤ ਕੀਤੀ ਹੈ।
ਪੁਨ ਪੁਨ ਸਾਰ ਭਿਖੀ ਹੋਏ ਆਏ।
ਅਗਲਾ ਦਿਨ ਚੜ ਆਇਆ ਜਦੋਂ ਸੂਰਜ ਉਦੇ ਹੋਇਆ ਹੈ।
ਸੋਚ ਇਸ਼ਨਾਨ ਦੋਨ ਦਿਸ਼ੇ ਹੋਏ।
ਦੋਹਾਂ ਪਾਸਿਓਂ ਸੋਚ ਇਸ਼ਨਾਨ ਹੋ ਰਹੇ ਨੇ। ਇਧਰ ਮਹਾਰਾਜ ਜੀ ਦੇ ਵੱਲੋਂ ਵੀ ਜਿੰਨੀਆਂ ਫੌਜਾਂ, ਸਤਿਗੁਰਾਂ ਦੇ ਸਿਪਾਹੀ, ਸੇਵਕ ਸਿੱਖ ਨੇ ਅਗਲੇ ਦਿਨ ਅੰਮ੍ਰਿਤ ਵੇਲੇ ਸਾਰੇ ਉੱਠ ਕੇ ਇਸ਼ਨਾਨ ਪਾਣੀ ਕਰ ਰਹੇ ਨੇ। ਉਧਰ ਰਾਜੇ ਭੀਮ ਚੰਦ ਦੀਆਂ ਜਿੰਨੀਆਂ ਫੌਜਾਂ ਨੇ ਉਹ ਵੀ ਸਾਰੇ ਉੱਠ ਕੇ ਤਿਆਰ ਬਰ ਤਿਆਰ ਹੋ ਰਹੇ ਨੇ।
ਬਸਨ ਬਿਭੂਖਨ ਧਰ ਸਭ ਕੋਈ
ਨੇ ਆਪਣੇ ਸਰੀਰਾਂ ਤੇ ਬੜੇ ਸੁੰਦਰ ਗਹਿਣੇ ਬਸਤਰ ਦੋਵਾਂ ਦਿਸ਼ਾਵਾਂ ਦੇ ਦਲ ਭੀਮ ਚੰਦ ਦਾ ਦਲ ਵੀ ਤਿਆਰ ਹੋਇਆ। ਇਧਰ ਕਲਗੀ ਧਰ ਦੀਆਂ ਵੀ ਫੌਜਾਂ ਤਿਆਰ ਬਰ ਤਿਆਰ ਨੇ। ਸਭ ਨੇ ਆਪਣੇ ਸਰੀਰਾਂ ਉੱਤੇ ਭਲੀ ਪ੍ਰਕਾਰ ਨਾਲ ਸੋਹਣੇ ਸ਼ਸਤਰ ਸੋਹਣੇ ਬਸਤਰ ਸਜਾਏ ਹਨ।
ਸੁਣ ਸ਼੍ਰੀ ਗੁਜਰੀ ਅਦਕ ਅਨੰਦਤ
ਮਾਤਾ ਗੁਜਰੀ ਜੀ ਗੁਰੂ ਕਲਗੀ ਧਰ ਦੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਉਹਨਾਂ ਨੇ ਜਦੋਂ ਇਹ ਸੁਣਿਆ ਸੁਣ ਕੇ ਮਾਤਾ ਗੁਜਰੀ ਜੀ ਦੇ ਹਿਰਦੇ ਵਿੱਚ ਬੜਾ ਆਨੰਦ ਵਧਿਆ ਕਿ ਰਾਜਾ ਭੀਮ ਚੰਦ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ। ਮਾਤਾ ਜੀ ਦੇ ਮਨ ਵਿੱਚ ਪਹਿਲਾਂ ਇਸ ਤਰ੍ਹਾਂ ਦਾ ਸਹਿਮ ਵੀ ਮਸੰਦਾਂ ਨੇ ਬਿਠਾਇਆ ਸੀ ਕਿ ਗੁਰੂ ਸਾਹਿਬ ਜਦੋਂ ਨਗਾਰਾ ਵਜਾਉਣਗੇ ਤੇ ਰਾਜਾ ਭੀਮ ਚੰਦ ਗੁਰੂ ਸਾਹਿਬ ਦਾ ਦੁਸ਼ਮਣ ਬਣੇਗਾ। ਪਰ ਜਦੋਂ ਮਾਤਾ ਜੀ ਨੇ ਸੁਣਿਆ ਕਿ ਨਗਾਰਾ ਹੀ ਸੁਣ ਕੇ ਰਾਜਾ ਭੀਮ ਚੰਦ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਇਆ ਔਰ ਭਾਵਨਾ ਨਾਲ ਚੱਲ ਕੇ ਆਇਆ, ਇਹ ਸੁਣ ਕੇ ਮਾਤਾ ਜੀ ਦੇ ਮਨ ਚ ਬੜੀ ਖੁਸ਼ੀ ਹੋਈ। ਮਾਤਾ ਜੀ ਦਾ ਹਿਰਦਾ ਬੜਾ ਆਨੰਦਿਤ ਹੋਇਆ।
ਸੁਤ ਮੈਂ ਮਾਲਕ ਨਵ ਗੁਰ ਬੰਦਤ
ਆਪਣੇ ਪੁੱਤਰ ਦੀ ਮਹਿਮਾ ਜਾਣ ਕੇ ਕਿ ਮੇਰੇ ਪੁੱਤਰ ਦੀ ਮਹਿਮਾ ਵੱਧ ਰਹੀ ਹੈ, ਪ੍ਰਤਾਪ ਵੱਧ ਰਿਹਾ। ਇਹ ਵੱਧਦਾ ਹੋਇਆ ਪ੍ਰਤਾਪ ਆਪਣੇ ਪੁੱਤਰ ਦਾ ਜਾਣ ਕੇ ਵੇਖ ਕੇ ਮਾਤਾ ਜੀ ਨੌ ਸਤਿਗੁਰਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੱਡੇ ਸਤਿਗੁਰਾਂ ਨੂੰ ਮਨਾਉਂਦੇ ਨੇ, ਆਰਾਧਦੇ ਹਨ, ਨਮਸਕਾਰ ਕਰਦੇ ਹਨ।
ਗੁਰ ਸਚਲ ਆਏ
ਜਦੋਂ ਦਿਨ ਚੜਿਆ ਤੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਆਪਣੀ ਸਭਾ ਵਾਲੇ ਸਥਾਨ ਤੇ ਜਿੱਥੇ ਸਤਿਗੁਰਾਂ ਦਾ ਦੀਵਾਨ ਸਜਦਾ ਹੈ, ਸਜੇ ਹੋਏ ਦੀਵਾਨ ਦੇ ਵਿੱਚ ਮਹਾਰਾਜ ਦਸ਼ਮੇਸ਼ ਪਾਤਸ਼ਾਹ ਚੱਲ ਕੇ ਆਏ ਹਨ।
ਅਨਕ ਵਰਨ ਕੇ ਫਰਸ਼ ਵਿਛਾਏ
ਅਨੇਕਾਂ ਰੰਗਾਂ ਦੇ ਅਨੇਕਾਂ ਵਰਨਾਂ ਦੇ ਬੜੇ ਬੜੇ ਸੋਹਣੇ ਫਰਸ਼ ਗਲੀਚੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਵਿਛਾਏ ਗਏ ਹਨ।
ਚਾਰੂ ਸਿੰਘਾਸਨ ਪਰ ਚੜ ਤੇਰੇ
ਸੁੰਦਰ ਸਿੰਘਾਸਨ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਿੰਘਾਸਨ ਬੜਾ ਸੁੰਦਰ ਹੈ। ਉਸ ਸੋਹਣੇ ਜੇ ਸਿੰਘਾਸਨ ਤੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਤਖਤ ਦੇ ਉੱਤੇ ਆਣ ਕੇ ਬਿਰਾਜਮਾਨ ਹੋਏ ਹਨ।
ਸੁਣ ਸਭ ਲੋਕ ਆਏ ਬੋ ਕਰੇ
ਜਿਨ੍ਹਾਂ ਨੇ ਸੁਣਿਆ ਕਿ ਕਲਗੀਧਰ ਦਾ ਦਰਬਾਰ ਸਜਿਆ, ਬਹੁਤ ਸਾਰੇ ਸਿੱਖ ਸੇਵਕ ਨਗਰ ਨਿਵਾਸੀ ਸਭ ਚੱਲ ਕੇ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
ਸ਼ੁਭਤ ਸਭਾ ਸਭ ਪੂਰਨ ਹੋਏ
ਸਤਿਗੁਰਾਂ ਦੀ ਸਭਾ ਬੜੀ ਸ਼ੁਭ ਹੋ ਕੇ ਸੁਭਾਏਮਾਨ ਹੋ ਰਹੀ ਹੈ। ਸਾਰੀ ਸਭਾ ਖਚਾ ਖਚ ਭਰ ਗਈ ਹੈ ਗੁਰੂ ਕੇ ਸਿੱਖਾਂ ਨਾਲ, ਮਹਾਰਾਜ ਜੀ ਦੇ ਸੂਰਮਿਆਂ ਨਾਲ, ਸਿਪਾਹੀਆਂ ਨਾਲ।
ਰਾਜ ਸਮਾਜ ਪ੍ਰਦੀਪਤ ਸੋਏ
ਬੜਾ ਸੋਹਣਾ ਰਾਜ ਤੇ ਸਮਾਜ ਮਹਾਰਾਜ ਜੀ ਦਾ ਪ੍ਰਕਾਸ਼ਿਤ ਹੋ ਰਿਹਾ, ਬੜਾ ਸੋਹਣਾ ਰਾਜ ਪ੍ਰਤਾਪ ਮਹਾਰਾਜ ਜੀ ਦਾ ਪ੍ਰਗਟ ਹੋ ਰਿਹਾ। ਸਭ ਰਾਜਸੀ ਚਿੰਨ੍ਹ ਨੇ ਤਖਤ ਲੱਗਣਾ, ਮਹਾਰਾਜ ਜੀ ਦੇ ਸੀਸ ਤੇ ਸੁੰਦਰ ਕਲਗੀ ਜਗ੍ਹਾ ਦਾ ਸਜਣਾ, ਗਾਤਰੇ ਤੇਗ ਤੇ ਸਿਪਾਹੀਆਂ ਫੌਜਾਂ ਦਾ ਮਹਾਰਾਜ ਜੀ ਦੇ ਨੇੜੇ ਸੋਭਨੀਕ ਹੋਣਾ, ਇਹ ਸਭ ਰਾਜਸੀ ਠਾਠ ਬਾਗ ਹੈ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੀਰ ਤੇ ਸੁਭਾਏਮਾਨ ਹੈ।
ਕੰਚਨ ਛਰੀ ਧਾਰ ਗਨ ਕਰੇ
ਰਾਜਸੀ ਠਾਠ ਬਾਗ ਦਾ ਹੀ ਇਹ ਚਿੰਨ੍ਹ ਹੈ ਕਿ ਸੋਨੇ ਦੀਆਂ ਛੜੀਆਂ ਹੱਥਾਂ ਵਿੱਚ ਪਕੜ ਕੇ ਜਿਹੜੇ ਮਹਾਰਾਜ ਜੀ ਦੇ ਚੋਬਦਾਰ ਨੇ ਉਹ ਸਤਿਗੁਰਾਂ ਦੇ ਨੇੜੇ ਖੜੇ ਹਨ।
ਸੂਰਜ ਮੁਖੀ ਉਭਾਰਨ ਕਰੇ
ਸੂਰਜ ਮੁਖੀਆਂ, ਇਹ ਵੀ ਰਾਜਸੀ ਚਿੰਨ੍ਹ ਹੈ ਗੁਰੂ ਖਾਲਸਾ ਜੀ। ਬੜੀ ਸੁੰਦਰ ਸੂਰਜ ਮੁਖੀ ਮਹਾਰਾਜ ਜੀ ਦੇ ਸੀਸ ਦੇ ਪਿਛਲੇ ਪਾਸੇ ਨਾਲ ਲੈ ਕੇ ਇੱਕ ਪਾਸੇ ਸੇਵਾਦਾਰ ਲੈ ਕੇ ਖੜੇ ਹਨ।
ਚਮਰ ਚਾਰੋ ਬਾਰ ਬੋ ਤੁਰਤ
ਮਹਾਰਾਜ ਜੀ ਦੇ ਸੀਸ ਉੱਤੇ ਬੜਾ ਸੁੰਦਰ ਚੰਦੋਆ ਤਣਿਆ ਹੋਇਆ, ਬੜਾ ਸੋਹਣਾ ਛਤਰ ਮਹਾਰਾਜ ਜੀ ਦੇ ਸੀਸ ਉੱਤੇ ਝੂਲ ਰਿਹਾ ਔਰ ਇੱਕ ਸੇਵਕ ਬੜੇ ਅਦਬ ਨਾਲ ਬੜੀ ਭਾਵਨਾ ਤੇ ਸਤਿਕਾਰ ਨਾਲ ਮਹਾਰਾਜ ਜੀ ਦੇ ਸੀਸ ਉੱਤੇ ਚਵਰ ਚੁਲਾ ਰਿਹਾ।
ਬਿਸਤ ਮਰਾਲਨ ਕੀ ਦੁੱਤ ਚੋਰਤ
ਔਰ ਇਹ ਜਿਹੜਾ ਚਵਰ ਹੈ ਸਫੇਦ ਰੰਗ ਦਾ ਹੈ, ਸਫੇਦ ਰੰਗ ਦਾ ਚਵਰ ਸਾਹਿਬ ਦੇ ਸੀਸ ਉੱਤੇ ਝੁਲਦਾ ਹੈ ਔਰ ਗੁਰੂ ਖਾਲਸਾ ਜੀ ਇਸ ਤਰ੍ਹਾਂ ਜਾਪਦਾ ਹੈ ਮਾਨੋ ਜਿਵੇਂ ਸਫੇਦ ਰੰਗ ਦਾ ਹੰਸੀ ਮਹਾਰਾਜ ਜੀ ਦੇ ਸੀਸ ਉੱਤੇ ਮੰਡਰਾ ਰਿਹਾ ਹੋਵੇ।
ਪੱਠਿਓ ਮਸੰਦ ਹਕਾਰਨ ਰਾਜਾ ਕਰੀ ਆਨ ਸੁਧ ਦਰਸ਼ਨ ਕਾ ਜਾ।
ਜਦੋਂ ਮਹਾਰਾਜ ਜੀ ਦਾ ਦੀਵਾਨ ਸਜ ਗਿਆ ਤੋ ਕਲਗੀਧਰ ਪਾਤਸ਼ਾਹ ਨੇ ਆਪਣਾ ਇੱਕ ਮਸੰਦ ਭੇਜਿਆ ਕਿ ਜਾਓ ਰਾਜੇ ਭੀਮ ਚੰਦ ਨੂੰ ਸੱਦ ਕੇ ਲੈ ਆਓ, ਉਹਨੂੰ ਆਖੋ ਕਿ ਗੁਰੂ ਦਰਬਾਰ ਸਜ ਚੁੱਕਾ ਹੈ, ਦਰਸ਼ਨ ਕਰਨਾ ਚਾਹੁੰਦਾ ਗੁਰੂ ਦਰਬਾਰ ਵਿੱਚ ਛੇਤੀ ਆ ਕੇ ਹਾਜ਼ਰ ਹੋ ਜਾਏ।
ਯਾਦ ਕਰਤ ਚਲੀਏ ਅਬ ਪਾਸਾ।
ਔਰ ਮਸੰਦ ਜਿਹੜਾ ਸੀ ਉਹਨੂੰ ਕਿਹਾ ਕਿ ਜਾਓ ਜਾ ਕੇ ਰਾਜੇ ਭੀਮ ਚੰਦ ਨੂੰ ਆਖੋ ਕਿ ਗੁਰੂ ਕਲਗੀਧਰ ਜੀ ਯਾਦ ਕਰ ਰਹੇ ਨੇ, ਔਰ ਉਹ ਜਲਦੀ ਚੱਲ ਕੇ ਸਾਡੀ ਸਭਾ ਵਿੱਚ ਆਵੇ।
ਪੁਰੇ ਸਤਿਗੁਰ ਜਨ ਕੀ ਆਸਾ।
ਸਤਿਗੁਰੂ ਜੀ ਯਾਦ ਕਰ ਰਹੇ ਨੇ ਔਰ ਸਾਰਿਆਂ ਦੀਆਂ ਭਾਵਨਾਵਾਂ ਪੂਰਨ ਕਰ ਰਹੇ ਨੇ। ਮਸੰਦ ਆਇਆ, ਆ ਕੇ ਉਹਨੇ ਰਾਜੇ ਭੀਮ ਚੰਦ ਨੂੰ ਦੱਸਿਆ ਕਿ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ, ਹੇ ਰਾਜਾ ਭੀਮ ਚੰਦ ਤੈਨੂੰ ਯਾਦ ਕਰ ਰਹੇ ਨੇ, ਐਸੇ ਸਤਿਗੁਰੂ ਜੀ ਜੋ ਆਪਣੇ ਸਾਰੇ ਜਨਾਂ ਦੀਆਂ ਆਪਣੇ ਸਾਰਿਆਂ ਸੇਵਕਾਂ ਦੀਆਂ ਆਸਾਂ ਪੂਰਨ ਕਰਦੇ ਹਨ।
ਭੀਮ ਚੰਦ ਹੋਏ ਰਹੋ ਤਿਆਰੇ।
ਰਾਜਾ ਭੀਮ ਚੰਦ ਅੱਗੋਂ ਪਹਿਲਾਂ ਹੀ ਤਿਆਰੀ ਕਰਕੇ ਬੈਠਾ ਸੀ, ਉਡੀਕਦਾ ਸੀ।
ਬੈਠੇ ਹੋ ਤੋ ਪ੍ਰਤੀਕਨ ਧਾਰੇ।
ਉਡੀਕ ਕਰ ਰਿਹਾ ਸੀ ਭੀਮ ਚੰਦ, ਪਹਿਲਾਂ ਹੀ ਤਿਆਰ ਬਰ ਤਿਆਰ ਹੋ ਕੇ ਬੈਠਾ ਸੀ, ਬਸ ਜਾਣ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਗੁਰੂ ਕਲਗੀਧਰ ਜੀ ਦਾ ਸੱਦਾ ਆਵੇ, ਸੁਨੇਹਾ ਆਵੇ ਤੇ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂ, ਇਸ ਕਰਕੇ ਉਡੀਕ ਰਿਹਾ ਸੀ।
ਆਏ ਹਕਾਰਨ ਗਮਨੈ ਤਾ ਬੈਠੇ ਦਰਸ਼ਨ ਦੇ ਜਾ।
ਭੀਮ ਚੰਦ ਉਡੀਕਦਾ ਸੀ ਕਿ ਕਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੈਨੂੰ ਸੱਦਾ ਭੇਜਣਗੇ, ਉਹਨਾਂ ਦਾ ਸੇਵਕ ਆ ਕੇ ਮੈਨੂੰ ਬੁਲਾਏਗਾ ਔਰ ਮੈਂ ਚੱਲ ਕੇ ਉਹਨਾਂ ਦੇ ਉੱਥੇ ਦਰਸ਼ਨ ਕਰਾਂਗਾ ਜਿੱਥੇ ਇਸ ਵੇਲੇ ਉਹ ਦਰਬਾਰ ਚ ਬੈਠੇ ਸਭ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰ ਰਹੇ ਨੇ।
ਗੁੰਜਮ ਸਾਹਿਬ ਲੈ ਕਰ ਸਾਥ।
ਆਪਣੇ ਨਾਲ ਬਹੁਤ ਸਾਰੇ ਮੁਸਾਹਿਬ ਜਿਹੜੇ ਇਹਦੇ ਅਹਿਲਕਾਰ ਵਜ਼ੀਰ ਸਨ ਉਹਨਾਂ ਨੂੰ ਆਪਣੇ ਨਾਲ ਲਿਆ ਰਾਜੇ ਭੀਮ ਚੰਦ ਨੇ।
ਅਪਰ ਸੁਪੱਟ ਜਿਨ ਆਯੁਦ ਹਾਥ।
ਹੋਰ ਵੀ ਬਹੁਤ ਸਾਰੇ ਸੁਪੱਟ ਸ਼ਸਤਰਧਾਰੀ ਜਿਨ੍ਹਾਂ ਦੇ ਹੱਥਾਂ ਵਿੱਚ ਸ਼ਸਤਰ ਨੇ, ਕਿਸੇ ਨੇ ਬੰਦੂਕ ਫੜੀ ਹੋਈ ਆ, ਕਿਸੇ ਨੇ ਕਮਾਨ ਫੜੀ ਹੋਈ ਹੈ, ਕਿਸੇ ਦੇ ਹੱਥ ਵਿੱਚ ਬਰਛਾ ਨੇਜਾ ਹੈ, ਏਦਾਂ ਸਾਰੇ ਸ਼ਸਤਰਧਾਰੀ ਸਿਪਾਹੀ ਸੂਰਮੇ ਉਹ ਰਾਜੇ ਭੀਮ ਚੰਦ ਨੇ ਆਪਣੇ ਨਾਲ ਲਏ ਹਨ।
ਗਮਨਿਓ ਬੋਲਤ ਸੰਗ ਵਜ਼ੀਰ।
ਔਰ ਇਹਦਾ ਵਜ਼ੀਰ ਜਿਹੜਾ ਪਹਿਲਾਂ ਗੁਰੂ ਕਲਗੀਧਰ ਦੇ ਕੋਲ ਆ ਕੇ ਮਿਲ ਕੇ ਜਾ ਚੁੱਕਾ ਤੇ ਰਾਜੇ ਭੀਮ ਚੰਦ ਨੂੰ ਦੁਬਾਰਾ ਲੈ ਕੇ ਆਇਆ, ਉਸ ਵਜ਼ੀਰ ਦੇ ਨਾਲ ਗੱਲਾਂ ਕਰਦਾ ਜਾ ਰਿਹਾ ਭੀਮ ਚੰਦ, ਉਹਦੇ ਨਾਲ ਗੱਲਾਂ ਬਾਤਾਂ ਕਰਦਾ ਟੁਰਿਆ ਜਾ ਰਿਹਾ।
ਸ਼ਸਤਰ ਬਿਭੂਖਨ ਚੀਰ ਸਰੀਰ।
ਸੋਹਣੇ ਸ਼ਸਤਰ ਬਸਤਰ ਭੀਮ ਚੰਦ ਨੇ ਵੀ ਧਾਰਨ ਕੀਤੇ ਨੇ, ਸਰੀਰ ਦੇ ਉੱਤੇ ਇਹਦੇ ਵੀ ਸੋਹਣੇ ਚੀਰ ਸੋਭ ਰਹੇ ਨੇ।
ਉਹ ਮੋਲੇ ਧਾਰਤ ਚੱਲ ਆਏ।
ਬੜੇ ਕੀਮਤੀ ਬਸਤਰ ਸ਼ਸਤਰ ਇਹਨੇ ਵੀ ਧਾਰੇ ਨੇ, ਇਹਦੇ ਵਜ਼ੀਰਾਂ ਅਫਸਰਾਂ ਅਹਿਲਕਾਰਾਂ ਨੇ ਵੀ ਬੜੇ ਬੜੇ ਸੁੰਦਰ ਸ਼ਸਤਰ ਬਸਤਰ ਸਰੀਰ ਤੇ ਧਾਰਨ ਕੀਤੇ ਨੇ ਔਰ ਸਭ ਚੱਲ ਕੇ ਆ ਰਹੇ ਨੇ।
ਗੁਰ ਸਨ ਸਿੱਖਨ ਭਨਿਓ ਸੁਨਾਏ।
ਸਤਿਗੁਰੂ ਜੀ ਦੇ ਕੋਲ ਇਧਰ ਭੀਮ ਚੰਦ ਚੱਲ ਕੇ ਆ ਰਿਹਾ, ਉਧਰ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਕੇ ਸਿੱਖ ਬੈਠੇ ਸਨ ਜਿਹੜੇ ਬੜੇ ਸਿਆਣੇ ਨੇ, ਸੂਝਵਾਨ ਸਿੱਖ ਨੇ, ਸ਼ਸਤਰਧਾਰੀ ਨੇ, ਉਹ ਸਿੱਖ ਮਹਾਰਾਜ ਜੀ ਦੇ ਕੋਲ ਬੈਠੇ ਸਨ ਤੇ ਕਲਗੀਧਰ ਜੀ ਨੂੰ ਸਿੱਖ ਬੇਨਤੀ ਕਰਕੇ ਕਹਿਣ ਲੱਗੇ,
ਪ੍ਰਭ ਜੀ ਗਿਰਪਤ ਮਤ ਕੇ ਕਾਚੇ ਕਪਟ ਅਨੇਕ ਵਿਧਨ ਮੈਂ ਰਾਚੇ।
ਸਿੱਖ ਬੜੇ ਸਿਆਣੇ ਸੂਝਵਾਨ ਬੋਲੇ, ਕਹਿਣ ਲੱਗੇ ਹੇ ਗੁਰੂ ਕਲਗੀਧਰ ਪਾਤਸ਼ਾਹ ਜੀ, ਪਹਾੜੀ ਰਾਜੇ ਨੇ ਇਹ ਮਤ ਦੇ ਕੱਚੇ ਨੇ, ਉਹ ਕੱਚਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਆਪਣੀ ਪਵਿੱਤਰ ਬਾਣੀ ਸ੍ਰੀ ਜਫਰਨਾਮਾ ਸਾਹਿਬ ਦੇ ਵਿੱਚ ਇਹ ਪਾਵਨ ਬਚਨ ਲਿਖੇ ਨੇ ਕਿ ਉਹ ਬੁੱਤ ਸ਼ਿਕਸਤ ਕਿ ਉਹ ਬੁੱਤ ਪਰਸਤੰ, ਕਿ ਇਹ ਬੁੱਤਾਂ ਨੂੰ ਪੂਜਣ ਵਾਲੇ, ਬੁੱਤਾਂ ਨੂੰ ਪੂਜਣ ਵਾਲੇ ਇਹਨਾਂ ਦੇ ਹਿਰਦੇ ਵੀ ਪੱਥਰਾਂ ਦੇ ਸਮਾਨ ਨੇ ਪਹਾੜੀ ਰਾਜਿਆਂ ਦੇ। ਸਿੱਖ ਕਹਿਣ ਲੱਗੇ, ਮਹਾਰਾਜ ਇਹ ਜਿਹੜੇ ਪਹਾੜੀ ਰਾਜੇ ਨੇ ਮਤ ਦੇ ਕੱਚੇ ਹੁੰਦੇ ਨੇ, ਇਹਨਾਂ ਦਾ ਨਿਸ਼ਚਾ ਕੱਚਾ ਹੁੰਦਾ, ਇਹ ਵਿਖਾਉਂਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ। ਹਾਂਜੀ,
ਇਨ ਪਰ ਬਹੁ ਵਿਸ਼ਵਾਸ ਨਾ ਕੀਜੈ।
ਮਹਾਰਾਜ ਜੀ ਇਹ ਕਪਟ ਨਾਲ ਭਰੇ ਹੋਏ ਨੇ, ਅਨਕ ਪ੍ਰਕਾਰ ਦੇ ਕਪਟ ਕਰਨੇ, ਛਲ ਕਰਨੇ, ਫਰੇਬ ਕਰਨੇ, ਇਹਨਾਂ ਪਹਾੜੀ ਰਾਜਿਆਂ ਦਾ ਸੁਭਾਅ ਹੈ ਮੁੱਢ ਤੋਂ, ਇਹ ਛਲੀਏ ਨੇ, ਕਪਟੀ ਨੇ, ਔਰ ਅਨੇਕ ਪ੍ਰਕਾਰ ਦੇ ਕਪਟ ਵਿੱਚ ਇਹਨਾਂ ਦੀ ਸੁਰਤ ਰਚੀ ਹੋਈ ਹੈ। ਇਹਨਾਂ ਤੇ ਆਪਾਂ ਨੂੰ ਬਹੁਤਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਹ ਪਹਾੜੀ ਰਾਜਾ ਭਾਵੇਂ ਤੁਹਾਡੀ ਸ਼ਰਨ ਵਿੱਚ ਆ ਰਿਹਾ, ਆਪ ਚੱਲ ਕੇ ਆਇਆ ਤੁਹਾਡੇ ਚਰਨਾਂ ਵਿੱਚ, ਪਰ ਮਹਾਰਾਜ ਸਾਨੂੰ ਇਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।
ਅੰਤਰ ਚਮੋ ਨਾ ਆਵਨ ਦੀ ਜੈ।
ਮਹਾਰਾਜ ਜੀ ਸਾਡੀ ਇਹ ਬੇਨਤੀ ਹੈ ਕਿ ਰਾਜਾ ਭੀਮ ਚੰਦ ਆਪਣੀ ਫੌਜ ਸਮੇਤ ਆ ਰਿਹਾ, ਸਿਪਾਹੀਆਂ ਸਮੇਤ, ਤੇ ਆਪ ਜੀ ਕਿਰਪਾ ਕਰੋ, ਰਾਜਾ ਭੀਮ ਚੰਦ ਤਾਂ ਆਜੇ ਅੰਦਰ ਆਪਣੇ ਅਫਸਰਾਂ ਨੂੰ ਵੀ ਲੈ ਆਵੇ, ਪਰ ਜਿਹੜੀ ਉਹਦੀ ਫੌਜ ਹੈ ਉਹਨੂੰ ਅੰਦਰ ਨਾ ਆਉਣ ਦਿੱਤਾ ਜਾਏ, ਜਿਹੜੇ ਉਹਦੇ ਸਿਪਾਹੀ ਨੇ। ਖਾਲਸਾ ਜੀ ਇਹ ਵੀ ਇੱਕ ਪ੍ਰਕਾਰ ਦੀ ਨੀਤੀ ਸੀ ਜੋ ਦੱਸ ਰਹੇ ਨੇ ਕਿ ਮਹਾਰਾਜ ਕੋਈ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਦਾ ਮਤ ਨਿਸ਼ਚਾ ਡੋਲ ਜਾਏ, ਕਿਹੜੇ ਵੇਲੇ ਉਹ ਭੈੜੀ ਕੱਚੀ ਮਤ ਦੇ ਧਾਰਨੀ ਹੋ ਜਾਣ। ਇਸ ਕਰਕੇ ਸਿੱਖ ਕਹਿ ਰਹੇ ਨੇ ਜਿੰਨੀ ਕੁ ਉਹਨਾਂ ਦੀ ਸੋਝੀ ਸੀ ਉਹ ਦੱਸ ਰਹੇ ਨੇ, ਮਹਾਰਾਜ ਆਪਾਂ ਕੇਵਲ ਰਾਜੇ ਭੀਮ ਚੰਦ ਨੂੰ ਅੰਦਰ ਆਉਣ ਦੀ ਆਗਿਆ ਦੇਈਏ, ਜਿਹੜੀ ਉਹਦੇ ਨਾਲ ਫੌਜ ਆ ਰਹੀ ਆ, ਉਹਦੇ ਸਿਪਾਹੀ ਆ ਰਹੇ ਨੇ, ਉਹਨਾਂ ਨੂੰ ਅੰਦਰ ਆਉਣ ਤੋਂ ਰੋਕਿਆ ਜਾਵੇ।
ਜਿਤਕ ਮੁਸਾਹਿਬ ਆਨੇ ਸਾਥ।
ਜਿਹੜੇ ਉਹਦੇ ਮੁਸਾਹਿਬ ਨੇ, ਜਿਹੜੇ ਉਹਦੇ ਖਾਸ ਅਫਸਰ ਨੇ, ਉਹਨਾਂ ਨੂੰ ਭੀਮ ਚੰਦ ਆਪਣੇ ਨਾਲ ਅੰਦਰ ਲੈ ਆਵੇ।
ਦਰਸੈਨਾਥ ਧਰੇ ਪਦਮਾਤ।
ਆ ਕੇ ਤੁਹਾਡੇ ਦਰਸ਼ਨ ਕਰਨ, ਤੁਹਾਡੇ ਚਰਨਾਂ ਤੇ ਮੱਥਾ ਟੇਕਣ। ਪਰ ਜਿਹੜੇ ਇਹਦੇ ਨਾਲ ਸਿਪਾਹੀ ਆ ਰਹੇ ਨੇ, ਭੀਮ ਚੰਦ ਦੀ ਫੌਜ ਆ ਰਹੀ ਹੈ, ਉਹਨਾਂ ਸਾਰਿਆਂ ਨੂੰ ਬਾਹਰ ਹੀ ਰੋਕ ਦੇਣਾ ਚਾਹੀਦਾ, ਉਹਨਾਂ ਨੂੰ ਤੁਹਾਡੀ ਸਭਾ ਵਿੱਚ ਆਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ।
ਲਖ ਆਸ਼ੈ ਬੋ ਦਾਸਨ ਕੇਰਾ, ਕਲਗੀ ਧਰ ਬੋਲੇ ਤਿਸ ਬੇਰਾ।
ਆਪਣੇ ਸੇਵਕਾਂ ਦਾ ਇਹ ਆਸ਼ਾ ਜਾਣ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ, ਜੋ ਬੜੇ ਨਿਡਰ ਤੇ ਨਿਰਭਉ ਨੇ, ਮਹਾਰਾਜ ਸੱਚੀ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਸੈਨ ਸਮੇਤ ਜੇ ਅੰਤਰ ਆਵੇ।
ਮਹਾਰਾਜ ਗਰੀਬਨ ਬਾਜ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਿੱਖੋ, ਜੇ ਰਾਜਾ ਭੀਮ ਚੰਦ ਆਪਣੀ ਸੈਨਾ ਦੇ ਸਮੇਤ ਵੀ ਅੰਦਰ ਚੱਲ ਕੇ ਆਉਂਦਾ,
ਕਹਾਂ ਵਿਗਾੜ ਸਕੇ ਕਿਆ ਪਾਵੇ।
ਸਾਡਾ ਕੀ ਵਿਗਾੜ ਕਰ ਲਏਗਾ, ਇੱਥੋਂ ਸਾਡੇ ਕੋਲੋਂ ਕੀ ਪ੍ਰਾਪਤ ਕਰ ਲਏਗਾ। ਜੇ ਭੀਮ ਚੰਦ ਕੱਲਾ ਨਹੀਂ, ਉਹਦੇ ਨਾਲ ਉਹਦੀ ਸੈਨਾ ਵੀ ਅੰਦਰ ਆ ਜਾਏ, ਤੇ ਉਹ ਸਾਡਾ ਕੀ ਵਿਗਾੜ ਕਰੇਗਾ।
ਕਿਆ ਵਿਸ਼ਵਾਸ ਤੈਨੂੰ ਤੇ ਕਰੇ, ਗਨ ਮਿਰਗ ਤੇ ਕਿਆ ਕਹਿਰ ਡਰੇ।
ਸੱਚੇ ਪਾਤਸ਼ਾਹ ਕਹਿੰਦੇ, ਭਾਈ ਸਿੱਖੋ, ਉਹਦੇ ਤੇ ਅਸੀਂ ਕੀ ਵਿਸ਼ਵਾਸ ਕਰਨਾ, ਕੀ ਭਰੋਸਾ ਕਰਨਾ ਰਾਜੇ ਭੀਮ ਚੰਦ ਤੇ ਜਾਂ ਉਹਦੀਆਂ ਫੌਜਾਂ ਤੇ। ਜੇ ਹਜ਼ਾਰਾਂ ਦੀ ਗਿਣਤੀ ਚ ਹਿਰਨ ਚੱਲ ਕੇ ਆ ਜਾਣ ਤੇ ਬੱਬਰ ਸ਼ੇਰ ਕਿਤੇ ਡਰ ਜਾਂਦਾ। ਕਲਗੀਧਰ ਕਹਿੰਦੇ, ਜੇ ਹਜ਼ਾਰਾਂ ਦੀ ਗਿਣਤੀ ਵਿੱਚ ਹਿਰਨ ਆ ਜਾਣ ਇਕੱਠੇ ਹੋ ਕੇ, ਤੇ ਬੱਬਰ ਸ਼ੇਰ ਕਦੇ ਡਰਿਆ ਨਹੀਂ ਕਰਦਾ, ਉਹ ਤਾਂ ਹਿਰਨ ਨੇ, ਮਿਰਗ ਨੇ, ਜੇ ਆਉਂਦੇ ਨੇ ਤਾਂ ਆਉਣ ਦਿਓ, ਅਸੀਂ ਬੱਬਰ ਸ਼ੇਰ ਵਾਂਗੂ ਨਿਡਰ ਹੋ ਕੇ ਬੈਠੇ ਆ।
ਆਵਣ ਦਿਓ ਸਭ ਸਭਾ ਮਜਾਰੇ,
ਆਉਣ ਦਿਓ ਸਾਰਿਆਂ ਨੂੰ, ਕਿਸੇ ਨੂੰ ਰੋਕਣ ਦੀ ਲੋੜ ਨਹੀਂ। ਜਿੰਨੇ ਉਹਦੇ ਸਿਪਾਹੀ ਨੇ, ਜਿੰਨੀਆਂ ਉਹਦੀਆਂ ਫੌਜਾਂ ਨੇ, ਸਭ ਨੂੰ ਸਾਡੇ ਦਰਬਾਰ ਵਿੱਚ ਆਉਣ ਦਿਓ।
ਕਹਾਂ ਤੁਰਨ ਕਰੇ ਬਲ ਬਾਰੇ।
ਔਰ ਮਹਾਰਾਜ ਜੀ ਕਹਿੰਦੇ, ਕੀ ਬਲ ਵਿਖਾਉਣਗੇ ਉਹ ਸਾਨੂੰ, ਆਪਣਾ ਕੀ ਤਾਕਤ ਵਿਖਾਉਣਗੇ, ਆਉਣ ਦਿਓ ਸਾਰਿਆਂ ਨੂੰ ਚੱਲ ਕੇ।
ਸਿੰਘਪੁਰੇ ਤਨੇ ਮੈਂ ਆਇਓ।
ਮਹਾਰਾਜ ਜੀ ਨੇ ਆਖਿਆ, ਕਿਸੇ ਨੂੰ ਰੋਕਣ ਦੀ ਲੋੜ ਨਹੀਂ। ਤੋ ਇਹਨੇ ਨੂੰ ਜਿਹੜਾ ਬਾਹਰਲੇ ਪਾਸੇ ਦਰਸ਼ਨੀ ਡਿਉੜੀ ਤੇ ਦੁਆਰਪਾਲ ਸੀ, ਉਹ ਚੱਲ ਕੇ ਅੰਦਰ ਆਇਆ।
ਪਟਨ ਸਹਿਤ ਅੰਤਰ
ਪ੍ਰਵਿਸ਼ਾਯੋ। ਉਹਨੇ ਆ ਕੇ ਦੱਸਿਆ, ਮਹਾਰਾਜ ਫੌਜਾਂ ਦੇ ਸਮੇਤ ਭੀਮ ਚੰਦ ਆ ਗਿਆ, ਆਪਣੇ ਸਿਪਾਹੀਆਂ ਸਮੇਤ ਭੀਮ ਚੰਦ ਅੰਦਰ ਚੱਲ ਕੇ ਆਇਆ।
ਪਹੁੰਚੇ ਚਰਨ ਬੰਦਨਾ ਕੀਨ।
ਗੁਰਾਂ ਦੇ ਚਰਨਾਂ ਵਿੱਚ ਆਇਆ ਤੇ ਆ ਕੇ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਥਾਤੀ ਧਨ ਆਗੇ ਧਰ ਦੇਨੇ।
ਕਹਿੰਦੇ ਨੇ ਥੈਲੀ ਨੂੰ, ਥੈਲੀ ਲਿਆਇਆ ਸੀ ਇੱਕ ਰੁਪਈਆਂ ਦੀ, ਉਹ ਮਹਾਰਾਜ ਜੀ ਦੇ ਚਰਨਾਂ ਵਿਚ ਰਾਜੇ ਭੀਮ ਚੰਦ ਨੇ ਰੱਖੀ ਹੈ।
ਗੁਰ ਆਇਸ ਕੋ ਲੈ ਕਰ ਬੈਸਾ।
ਗੁਰਾਂ ਦੀ ਆਗਿਆ ਲੈ ਕੇ ਰਾਜਾ ਭੀਮ ਚੰਦ ਮੱਥਾ ਟੇਕ ਕੇ ਮਹਾਰਾਜ ਜੀ ਦੇ ਕੋਲ ਬੈਠ ਗਿਆ।
ਇੱਕ ਸਰੂਪ ਪੂਰਨ ਸੱਸ ਜੈਸਾ।
ਸਿਪਾਹੀ ਆਦਿਕ ਮੁਸਾਹਿਬ ਵੀ ਸਾਰੇ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਸਭ ਬੈਠ ਗਏ। ਤੋ ਰਾਜਾ ਭੀਮ ਚੰਦ ਬੈਠ ਕੇ ਗੁਰੂ ਕਲਗੀਧਰ ਦੇ ਸੋਹਣੇ ਰੂਪ ਨੂੰ ਵੇਖਣ ਲੱਗਾ। ਚੰਦਰਮਾ ਜੈਸਾ ਸੁੰਦਰ ਸਰੂਪ ਹੈ ਗੁਰੂ ਕਲਗੀਧਰ ਦਾ।
ਜਮੂ ਸਰਬਾਰ ਪੁੰਜ ਮੁਸਾਹਿਬ।
ਜਿੰਨੀ ਇਹਦੀ ਫੌਜ ਹੈ, ਜਿੰਨੇ ਇਹਦੇ ਮੁਸਾਹਿਬ ਅਫਸਰ ਹਨ,
ਤਨ ਤਰ ਨਮੋ ਕਰੈ ਗੁਰ ਪਾਤ।
ਸਾਰੇ ਜਥਾ ਸ਼ਕਤ ਭੇਟਾਵਾਂ ਗੁਰੂ ਸਾਹਿਬ ਕੋਲ, ਕੋਈ ਮਾਇਆ ਭੇਟ ਕਰ ਰਿਹਾ, ਕੋਈ ਕੁਝ ਭੇਟ ਕਰ ਰਿਹਾ, ਧੰਨ ਮਹਾਰਾਜ ਜੀ ਦੇ ਚਰਨਾਂ ਚ ਅਰਪਣ ਕਰਕੇ ਮੱਥਾ ਟੇਕਦੇ ਨੇ।
ਜਥਾ ਯੋਗ ਥਿਰ ਹੈ ਕਰ ਸਾਰੇ,
ਜਥਾ ਯੋਗ ਸਾਰੇ ਆਪੋ ਆਪਣੀਆਂ ਥਾਵਾਂ ਤੇ ਥਿਰ ਹੋ ਗਏ ਹਨ।
ਕੀਤਕ ਠਾਂਡੇ ਦਰਸ ਨਿਆਰੇ,
ਖਲੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ।
ਕੁਸ਼ਲ ਪ੍ਰਸ਼ਨ ਕਲਗੀ ਧਰ ਕੀਨਾ,
ਕਲਗੀਧਰ ਜੀ ਨੇ ਰਾਜੇ ਭੀਮ ਚੰਦ ਨੂੰ ਕੁਸ਼ਲ ਪ੍ਰਸੰਨਤਾ ਦਾ ਸਵਾਲ ਕੀਤਾ, ਰਾਜੀ ਖੁਸ਼ੀ ਪੁੱਛਿਆ। ਹਾਂ ਰਾਜਨ ਦੱਸੋ, ਰਾਜੀ ਖੁਸ਼ੀ ਹੋ, ਕੁਸ਼ਲ ਪ੍ਰਸੰਨ ਹੋ।
ਹੱਥ ਜੋੜ ਭੂਪਤ ਕਹਿ ਦੀਨਾ,
ਹੱਥ ਜੋੜ ਕੇ ਭੀਮ ਚੰਦ ਨੇ ਕਿਹਾ, ਮਹਾਰਾਜ ਤੁਹਾਡੀ ਕਿਰਪਾ, ਤੁਹਾਡੀ ਕਰੁਣਾ ਹੈ, ਤੁਹਾਡੀ ਦਇਆ ਨਾਲ ਸਭ ਕੁਝ ਰਾਜੀ ਖੁਸ਼ੀ ਹੈ।
ਗਿਰ ਰਾਜਨ ਕੇ ਅਨਕ ਪ੍ਰਸੰਗ,
ਪਹਾੜੀ ਰਾਜਿਆਂ ਦੇ ਕਈ ਪ੍ਰਸੰਗ ਚੱਲ ਪਏ, ਦੂਜੇ ਰਾਜਿਆਂ ਦਾ ਵੀ ਜ਼ਿਕਰ ਚੱਲ ਪਿਆ।
ਹੁਣ ਪ੍ਰਭ ਪੁੱਛੇ ਜਿਸ ਜਿਸ ਢੰਗ,
ਪ੍ਰਭੂ ਜੀ ਜਿਵੇਂ ਜਿਵੇਂ ਪੁੱਛਦੇ ਨੇ ਰਾਜੇ ਭੀਮ ਚੰਦ ਨੂੰ,
ਕਿਤਕ ਰਾਜ ਦੂਣ ਜੋ ਕਹਿ ਲੂਰੇ।
ਮਹਾਰਾਜ ਜੀ ਕਹਿੰਦੇ, ਰਾਜਾ ਭੀਮ ਚੰਦ, ਜਿਹੜੀ ਆ ਤੇਰੀ ਕਹਿਲੂਰ ਰਿਆਸਤ ਹੈ, ਇਹ ਕਿੰਨੇ ਕ ਦਾਇਰੇ ਵਿਚ ਫੈਲੀ ਹੋਈ ਹੈ, ਕਿੱਡੀ ਕ ਵੱਡੀ ਰਿਆਸਤ ਹੈ ਤੇਰੀ। ਮਹਾਰਾਜ ਜੀ ਪੁੱਛ ਰਹੇ ਨੇ, ਕਲਗੀਧਰ ਜੀ ਸਵਾਲ ਕਰ ਰਹੇ ਨੇ,
ਭੂਪਕ ਟੋਚਨ ਕੋ ਕਿਤ ਭੂਰੰਗ।
ਸੁਣਿਆ ਕਿ ਤੇਰੀ ਰਿਆਸਤ ਦੇ ਨਾਲ ਦੂਜੀ ਰਿਆਸਤ ਰਾਜੇ ਕਟੋਚੀਏ ਦੀ ਰਲਦੀ ਹੈ। ਕਟੋਚ ਇੱਕ ਰਿਆਸਤ ਹੈ ਪਹਾੜੀ, ਤੇ ਕਟੋਚ ਰਾਜੇ ਦੀ ਜਿਹੜੀ ਹੈ ਉਹ ਇੱਕ ਨਾਲ ਨੇੜੇ ਉਹਦੀ ਰਿਆਸਤ ਲੱਗਦੀ ਹੈ, ਤੇ ਉਹਦੀ ਕਿੰਨੀ ਕੁ ਵੱਡੀ ਰਿਆਸਤ ਹੈ।
ਜਸਵਾਲੀਆ ਔਰ ਗੁਲੇਰੋ,
ਰਾਜਾ ਜਸਵਾਲੀਆ ਉਹਦੀ ਕਿੱਡੀ ਕੁ ਵੱਡੀ ਰਿਆਸਤ ਹੈ, ਰਾਜੇ ਗੁਲੇਰੀਏ ਦੀ ਕਿੱਡੀ ਕੁ ਵੱਡੀ ਰਿਆਸਤ ਹੈ।
ਬਿਜੜ ਵਾਲੀਆ ਬੋਰ ਚੰਦੇਰੋ,
ਰਾਜਾ ਬਿਜੜ ਵਾਲੀਆ ਕਿੱਡਾ ਕੁ ਵੱਡਾ ਬਲਵਾਨ ਰਾਜਾ, ਉਹਦੇ ਕੋਲ ਕਿੰਨੀ ਕੁ ਫੌਜ ਹੈ, ਤੇ ਰਾਜਾ ਚੰਦੇਰੀਆ ਉਹਦੇ ਕੋਲ ਕਿੰਨੀ ਕੁ ਵੱਡੀ ਫੌਜ ਹੈ, ਉਹਦੀ ਰਿਆਸਤ ਕਿੱਡੀ ਕੁ ਵੱਡੀ ਹੈ।
ਇਸ ਤੇ ਆਦਿਕ ਰਾਜ ਪਹਾੜੇ ਗੁਰਬੂਜਨ ਰਿਪ ਸਕਲ ਉਚਾਰੇ।
ਮਹਾਰਾਜ ਜੀ ਨੇ ਇਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਪਹਾੜੀ ਰਿਆਸਤਾਂ ਨੇ, ਚਾਹੇ ਉਹ ਡਡਵਾਲੀਆ ਰਿਆਸਤ ਹੈ, ਹੋਰ ਜਿੰਨੀਆਂ ਰਿਆਸਤਾਂ ਨੇ, ਉਹਨਾਂ ਬਾਰੇ ਵੀ ਮਹਾਰਾਜ ਜੀ ਨੇ ਪੁੱਛਿਆ, ਤੇ ਜਿਵੇਂ ਜਿਵੇਂ ਸਤਿਗੁਰੂ ਜੀ ਨੇ ਪੁੱਛਿਆ ਤਿਵੇਂ ਤਿਵੇਂ ਰਾਜਾ ਭੀਮ ਚੰਦ ਮਹਾਰਾਜ ਜੀ ਨੂੰ ਸਾਰੀਆਂ ਰਿਆਸਤਾਂ ਬਾਰੇ ਜਾਣਕਾਰੀ ਦੱਸ ਰਿਹਾ ਦੇ ਰਿਹਾ।
ਪੁਨ ਬੋਲਿਓ ਜੇ ਵਾਸਤੇ ਅਜਾਇਬ,
ਇਹਦਾ ਪਹਿਲਾਂ ਤਾਂ ਪਹਾੜੀ ਰਿਆਸਤਾਂ ਦੀ ਰਾਜਿਆਂ ਦੀ ਗੱਲਬਾਤ ਹੋਈ, ਕੁਝ ਸਮੇਂ ਬਾਅਦ ਰਾਜੇ ਭੀਮ ਚੰਦ ਨੇ ਆਪਣੇ ਆਉਣ ਦਾ ਮਕਸਦ ਜ਼ਾਹਰ ਕੀਤਾ। ਮਹਾਰਾਜ ਜੀ ਨੂੰ ਕਹਿਣ ਲੱਗਾ, ਜੇ ਸੁਣਿਆ ਤੁਹਾਡੇ ਕੋਲ ਬੜੀਆਂ ਬੜੀਆਂ ਸੁੰਦਰ ਤੇ ਅਜਾਇਬ ਵਸਤੂਆਂ ਨੇ, ਜਿਹੜੀਆਂ ਹੈਰਾਨ ਕਰ ਦਿੰਦੀਆਂ ਨੇ, ਐਸੀਆਂ ਸੋਹਣੀਆਂ ਕੀਮਤੀ ਅਜਾਇਬ ਵਸਤੂਆਂ ਹਨ।
ਸੁਣੀ ਅਨੇਕ ਹੈ ਡਿਗ ਸਾਹਿਬ,
ਤੁਹਾਡੇ ਕੋਲ ਬੜੀਆਂ ਬੜੀਆਂ ਅਜੀਬੋ ਗਰੀਬ ਵਸਤੂਆਂ ਨੇ, ਹੈਰਾਨ ਕਰ ਦੇਣ ਵਾਲੀਆਂ ਵਸਤੂਆਂ ਹਨ।
ਕਿਰਪਾ ਕਰੋ ਸੋ ਹਮੈ ਦਿਖਾਵੋ, ਬਚ ਧੂਤੇ ਸੋ ਅਬੈ ਅਨਾਵੋ।
ਮਹਾਰਾਜ ਕਿਰਪਾ ਕਰੋ, ਉਹ ਅਜਾਇਬ ਵਸਤੂਆਂ ਕਿਰਪਾ ਕਰਕੇ ਸਾਨੂੰ ਵੀ ਵਿਖਾਓ, ਅਸੀਂ ਵੀ ਵੇਖਣਾ ਚਾਹੁੰਦੇ ਹਾਂ, ਅਸੀਂ ਵੀ ਚਾਹੁੰਦੇ ਹਾਂ ਤੁਸੀਂ ਕਿਰਪਾ ਕਰਕੇ ਸਭਾ ਵਿੱਚ ਮੰਗਾ ਲਓ ਵਸਤੂਆਂ, ਤਾਂ ਜੋ ਅਸੀਂ ਵੀ ਉਹ ਵਸਤੂਆਂ ਵੇਖ ਸਕੀਏ।
ਸ਼੍ਰੀ ਕਲਗੀਧਰ ਹੁਕਮ ਬਖਾਨਾ, ਆਨੋ ਚੌਂਕੀ ਅਜਬ ਮਾਨਾ।
ਮਹਾਰਾਜ ਜੀ ਨੇ ਆਗਿਆ ਕੀਤੀ, ਸੇਵਾਦਾਰ ਨੂੰ ਹੁਕਮ ਕੀਤਾ, ਜਾਓ ਭਾਈ ਸਾਡੀ ਜਿਹੜੀ ਚੌਂਕੀ ਹੈ, ਜਿਹਦੇ ਵਿੱਚ ਚੌਪੜ ਖੇਡਿਆ ਜਾਂਦਾ, ਜੋ ਰਾਜੇ ਰਤਨ ਰਾਏ ਨੇ ਭੇਟ ਕੀਤੀ ਹੈ, ਉਹ ਚੌਂਕੀ ਸਾਡੀ ਸਭਾ ਵਿੱਚ ਲੈ ਕੇ ਆਓ।
ਪੰਚ ਕਲਾ ਸ਼ਸਤਰ ਅਬ ਲਿਆਓ,
ਔਰ ਪੰਚ ਕਲਾ ਸ਼ਸਤਰ ਵੀ ਲੈ ਕੇ ਆਓ, ਹੁਣੇ ਦੋਵੇਂ ਚੀਜ਼ਾਂ ਸਭਾ ਵਿੱਚ ਦੀਵਾਨ ਚ ਲਿਆਓ।
ਪੁਰੋ ਆਸ ਇਨ ਸਕਲ ਦਿਖਾਓ,
ਇਹਨਾਂ ਦੀ ਆਸ ਪੂਰੀ ਕਰ ਦਿਓ, ਉਹ ਸਾਰੀਆਂ ਵਸਤੂਆਂ ਰਾਜੇ ਭੀਮ ਚੰਦ ਤੇ ਇਹਦੇ ਵਜ਼ੀਰਾਂ ਨੂੰ ਵਿਖਾਓ।
ਕੋਸ਼ਪਤੀ ਸੁਨ ਕਹਿ ਤਤਕਾਲਾ,
ਮਹਾਰਾਜ ਜੀ ਦਾ ਖਜ਼ਾਨਚੀ ਸੀ, ਖਜ਼ਾਨੇ ਚ ਵਸਤੂਆਂ ਸਾਂਭ ਕੇ ਰੱਖੀਆਂ ਸੀ, ਉਹਨੇ ਮਹਾਰਾਜ ਜੀ ਦਾ ਹੁਕਮ ਤੇ ਆਗਿਆ ਸੁਣੀ।
ਆਨ ਧਰੇ ਗੁਰ ਅਗਰ ਵੀ ਸੰਭਾਲਾ,
ਖਜ਼ਾਨੇ ਵਿੱਚੋਂ ਚੌਂਕੀ ਵੀ ਲੈ ਆਇਆ ਤੇ ਪੰਚ ਕਲਾ ਸ਼ਸਤਰ ਵੀ ਲੈ ਆਇਆ, ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਦੋਵੇਂ ਚੀਜ਼ਾਂ ਰੱਖੀਆਂ ਨੇ।
ਚੌਂਕੀ ਕਲ ਦਾਬੀ ਜਬ ਪੂਰਬ,
ਫਿਰ ਉਹ ਚੌਂਕੀ ਰੱਖ ਕੇ ਪਹਿਲਾਂ ਜਦੋਂ ਉਹਦਾ ਬਟਨ ਦੱਬਿਆ ਨਾ, ਕਲਾ ਦੱਬੀ ਤੇ ਕਲਾ ਦੱਬ ਕੇ ਚੌਂਕੀ ਵਿਖਾਈ।
ਨਿਕਸੀ ਪੁਤਲੀ ਭਿੱਖੀ ਅਪੂਰਬ,
ਜਦੋਂ ਉਹਦੀ ਕਲਾ ਦੱਬੀ ਤੇ ਉਸ ਚੌਂਕੀ ਦੇ ਵਿੱਚੋਂ ਪੁਤਲੀਆਂ ਬਾਹਰ ਨਿਕਲ ਕੇ ਆਈਆਂ। ਉਹ ਪੁਤਲੀਆਂ ਬਾਹਰ ਨਿਕਲੀਆਂ ਤੇ ਜਿਹੜੀਆਂ ਬੜੀਆਂ ਪਹਿਲੀ ਵਾਰ ਅਸਚਰਜ ਹੈਰਾਨ ਕਰ ਦੇਣ ਵਾਲੀਆਂ, ਇਸ ਤਰ੍ਹਾਂ ਦੀਆਂ ਪੁਤਲੀਆਂ ਭੀਮ ਚੰਦ ਨੇ ਵੇਖੀਆਂ ਨੇ।
ਕਹਿ ਕਰ ਮੈਂ ਤਲ ਦੇ ਤੁਰੜਾਏ,
ਔਰ ਵੇਖਦਾ ਮਹਾਰਾਜ ਜੀ ਜਦੋਂ ਇਸ਼ਾਰਾ ਕਰਦੇ ਨੇ ਤੇ ਉਹ ਪੁਤਲੀਆਂ ਜਿਹੜੀਆਂ ਨੇ ਡੱਲ ਸੁੱਟ ਕੇ ਚੌਪੜ ਦੀ ਖੇਡ ਖੇਡਦੀਆਂ ਹਨ।
ਚਲੈ ਚਾਲ ਸੇਵਕ ਦਿਖਰਾਏ,
ਔਰ ਉਹ ਚਾਲ ਚੱਲ ਕੇ ਵੀ ਵਿਖਾਉਂਦੀਆਂ ਨੇ ਕਿਵੇਂ ਉਹ ਚੌਪੜ ਦੀ ਚਾਲ ਚੱਲਦੀ ਹੈ, ਸਾਰੇ ਸੇਵਕਾਂ ਨੂੰ ਵਿਖਾ ਰਹੀਆਂ ਹਨ।
ਭੀਮ ਚੰਦ ਆਨੰਦ ਬਿਲੰਦਾ,
ਭੀਮ ਚੰਦ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ ਵੇਖ ਕੇ।
ਅਦਭੁਤ ਦੇਖਤ ਮਤ ਬਿਸਮੰਦਾ,
ਬੜੀ ਹੈਰਾਨ ਕਰ ਦੇਣ ਵਾਲੀ ਖੇਡ ਸੀ, ਵੇਖ ਕੇ ਹੈਰਾਨ ਹੋ ਰਿਹਾ, ਹੈਰਾਨੀ ਦੇ ਨਾਲ ਵੇਖ ਕੇ ਬਿਸਮਾਦ ਵਿਚ ਜਾ ਰਿਹਾ।
ਕੱਲ ਮੈਂ ਦਬ ਸ਼ਸਤਰ ਦਿਖ ਰਾਇਓ,
ਕਹਿੰਦੇ ਦੁਬਾਰਾ ਉਹ ਸ਼ਸਤਰ ਜਿਹੜਾ ਪੰਚ ਕਲਾ ਸ਼ਸਤਰ ਹੈ, ਫਿਰ ਮਹਾਰਾਜ ਜੀ ਨੇ ਉਹ ਵਿਖਾਇਆ, ਉਹਦੀ ਕਲਾ ਦੱਬੀ ਤੇ ਉਹ ਸ਼ਸਤਰ ਵਿਖਾਇਆ।
ਸ਼ਕਤ ਤਮਾਚਾ ਖੜਗ ਬਨਾਇਓ,
ਸ਼ਕਤ ਕਹਿੰਦੇ ਨੇ ਬਰਛੀ ਨੂੰ, ਜਦੋਂ ਕਲਾ ਦੱਬੀ ਤੇ ਉਹਦੀ ਬਰਛੀ ਬਣ ਗਈ, ਫਿਰ ਕਲਾ ਦੱਬੀ ਤੇ ਤਵੰਚਾ ਬਣ ਗਿਆ, ਫਿਰ ਕਲਾ ਦੱਬੀ ਤੇ ਕਿਰਪਾਨ ਬਣ ਗਈ, ਕਲਾ ਦੱਬੀ ਤੇ ਫਿਰ ਕਟਾਰ ਬਣ ਗਈ, ਕਲਾ ਦੱਬੀ ਤੇ ਫਿਰ ਉਸੇ ਵਕਤ ਗੁਰਜ ਬਣ ਗਿਆ। ਕਹਿੰਦੇ ਇਸ ਪ੍ਰਕਾਰ ਨਾਲ ਪੰਜ ਸ਼ਸਤਰ ਬਣ ਕੇ ਵੇਖਾਏ ਗਏ, ਉਹ ਪੰਜ ਵੇਰੀ ਕਲਾ ਦੱਬ ਕੇ
ਆਯੁਧ ਪੰਜ ਬਣਾਏ ਦਿਖਾਏ,
ਤਾਂ ਪੰਜ ਸ਼ਸਤਰ ਬਣਾ ਕੇ ਵਿਖਾਏ ਉਸ ਕਲਾ ਨੂੰ ਦੱਬ ਕੇ, ਇਸ ਤਰ੍ਹਾਂ ਇਹ ਪੰਜ ਕਲਾ ਸ਼ਸਤਰ ਦੇ ਦਰਸ਼ਨ ਕਰਵਾਏ।
ਉਲਕਾਂ ਡਾਲ ਬਰੂਦ ਚਲਾਏ,
ਕਹਿੰਦੇ ਜਦੋਂ ਤਮੰਚਾ ਬਣਾਇਆ ਨਾ ਉਹਦੇ ਵਿੱਚ ਗੋਲੀ ਪਾ ਕੇ, ਬਰੂਦ ਪਾ ਕੇ, ਗੋਲੀ ਚਲਾ ਕੇ ਵੀ ਵਿਖਾਈ ਕਿ ਕੱਲਾ ਵੇਖਣ ਨੂੰ ਹੀ ਨਹੀਂ ਹੈ, ਇਹ ਕੰਮ ਵੀ ਆਉਂਦਾ, ਇਹ ਚਲਾਇਆ ਵੀ ਜਾਂਦਾ। ਕਹਿੰਦੇ ਫਿਰ ਗੋਲੀ ਪਾ ਕੇ ਤਮੰਚਾ ਚਲਾ ਕੇ ਵੀ ਵਿਖਾਇਆ।
ਜੇ ਤੱਕ ਸੰਗ ਮੈਂ ਚਮੋ ਪਹਾੜੇ, ਹੇਰ ਹੇਰ ਹੈਰਾਨਿਓ ਭਾਰੇ,
ਜਿੰਨੀ ਨਾਲ ਚਮੂ ਸੀ, ਜਿੰਨੀ ਨਾਲ ਫੌਜ ਸੀ, ਸਭ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ। ਏਦਾਂ ਦੀਆਂ ਚੀਜ਼ਾਂ ਵੇਖੀਆਂ ਪਹਿਲੀ ਵਾਰ ਸੀ ਭੀਮ ਚੰਦ ਤੇ ਉਹਦੇ ਨਾਲ ਦੇ ਵਜ਼ੀਰਾਂ ਨੇ, ਅੱਜ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਖੀਆਂ ਹੀ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੀ ਸ਼ਸਤਰ ਹੋ ਸਕਦਾ, ਕਿ ਜੰਗ ਦੇ ਮੈਦਾਨ ਵਿੱਚ ਕਿਸੇ ਵੀ ਪ੍ਰਕਾਰ ਦੇ ਸ਼ਸਤਰ ਦੀ ਲੋੜ ਪੈ ਸਕਦੀ ਹੈ। ਬਰਛੀ ਦੀ ਲੋੜ ਪਵੇ ਬਰਛੀ ਬਣਾ ਲਓ, ਤਲਵਾਰ ਦੀ ਲੋੜ ਪਵੇ ਤਲਵਾਰ ਬਣਾ ਲਓ, ਭਾਲੇ ਦੀ ਲੋੜ ਪਵੇ ਤੇ ਉਸੇ ਤਰ੍ਹਾਂ ਭਾਲਾ ਬਣਾ ਲਓ, ਇਸ ਤਰ੍ਹਾਂ ਦਾ ਸ਼ਸਤਰ ਵੀ ਹੁੰਦਾ, ਸਭ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ।
ਚਾਰ ਘਟੀ ਲਗ ਬੈਠ ਦਿਖਾਏ,
ਚਾਰ ਘੜੀਆਂ ਤੱਕ ਗੁਰੂ ਸਾਹਿਬ ਜੀ ਨੇ ਬੈਠ ਕੇ ਇਹਨਾਂ ਚੀਜ਼ਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਨੇ।
ਪੂਜਿਤ ਭੂਪ ਕਿਤੋਂ ਤੇ ਆਏ,
ਰਾਜਾ ਭੀਮ ਚੰਦ ਪੁੱਛਣ ਲੱਗਾ, ਮਹਾਰਾਜ ਇਹ ਚੀਜ਼ਾਂ ਤੁਹਾਡੇ ਕੋਲ ਆਈਆਂ ਕਿੱਥੋਂ ਨੇ, ਬੜੀਆਂ ਸੁੰਦਰ ਹੈਰਾਨ ਕਰ ਦੇਣ ਵਾਲੀਆਂ ਨੇ, ਇਹ ਕਿੱਥੋਂ ਆਈਆਂ ਹਨ।
ਸਤਿਗੁਰ ਸਗਰੀ ਕਥਾ ਸੁਣਾਏ, ਹੁਤੋ ਅਸਾਮ ਦੇਸ਼ ਕੋ ਰਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਕਥਾ ਸੁਣਾਈ ਤੇ ਮਹਾਰਾਜ ਜੀ ਨੇ ਦੱਸਿਆ ਕਿ ਅਸਾਮ ਦੇਸ਼ ਦਾ ਰਾਜਾ ਹੈ, ਰਾਜਾ ਰਤਨ ਰਾਏ ਜੋ ਗੁਰੂ ਘਰ ਦਾ ਸ਼ਰਧਾਲੂ ਹੈ।
ਦੂਰ ਹਿਆਂ ਤੇ ਦੇਸ਼ ਬਡੇਰਾ,
ਅਸਾਮ ਜੋ ਇੱਥੋਂ ਬੜਾ ਦੂਰ ਦੇਸ਼ ਹੈ।
ਨਵਾਂ ਗੁਰੂ ਕੋ ਸੋ ਹੈ ਚੇਰਾ,
ਨੌਵੇਂ ਪਾਤਸ਼ਾਹ ਸਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਚੇਲਾ ਹੈ।
ਸ਼ਰਧਾ ਧਰ ਕਰੇ ਤੇ ਦਿਸ਼ ਆਨੇ,
ਸ਼ਰਧਾ ਧਾਰਨ ਕਰਕੇ ਇਹ ਸੁੰਦਰ ਵਸਤੂਆਂ ਲੈ ਕੇ ਅਸਾਮ ਤੋਂ ਚੱਲ ਕੇ ਇੱਥੇ ਸਾਡੇ ਕੋਲ ਆਇਆ ਸੀ।
ਰਹਿਓ ਕਿਤਕ ਦਿਨ ਪੁਨੈ ਪਿਆਨੇ,
ਸਾਡੇ ਕੋਲ ਕੁਝ ਦਿਨ ਰਹਿ ਕੇ ਫਿਰ ਇੱਥੋਂ ਵਾਪਸ ਚਲਾ ਗਿਆ।
ਭੀਮ ਚੰਦ ਭੂਪਤ ਸੁਨ ਬੋਲਾ, ਇੱਕ ਮੈਂ ਸੁਣਿਓ ਮਤੰਗ ਅਮੋਲਾ,
ਭੀਮ ਚੰਦ ਸੁਣ ਕੇ ਫੇਰ ਬੋਲਿਆ, ਕਹਿਣ ਲੱਗਾ ਗੁਰੂ ਜੀ ਮੈਂ ਸੁਣਿਆ ਕਿ ਇਹਨਾਂ ਚੀਜ਼ਾਂ ਤੋਂ ਇਲਾਵਾ ਇੱਕ ਬੜਾ ਕੀਮਤੀ ਅਮੋਲਕ ਹਾਥੀ ਵੀ ਹੈ ਤੁਹਾਡੇ ਕੋਲ, ਜਿਹਦਾ ਨਾਮ ਤੁਸੀਂ ਪ੍ਰਸਾਦੀ ਹਾਥੀ ਰੱਖਿਆ, ਪ੍ਰਸ਼ਾਦੀ ਹਾਥੀ। ਮਹਾਰਾਜ ਮੈਂ ਸੁਣਿਆ ਕਿ ਇਹੋ ਜਿਹਾ ਇੱਕ ਕੀਮਤੀ ਅਮੋਲਕ ਹਾਥੀ ਵੀ ਤੁਹਾਡੇ ਕੋਲ ਹੈ।
ਬਹੁਤ ਦਰਬ ਲਾਗਿਓ ਜਿਸ ਡੇਰੇ,
ਇੱਕ ਤੁਹਾਡੇ ਕੋਲ ਬੜਾ ਸੁੰਦਰ ਡੇਰਾ ਹੈ, ਡੇਰਾ ਕਹਿੰਦੇ ਨੇ ਤੰਬੂ ਨੂੰ, ਜੋ ਮਹਾਰਾਜ ਜੀ ਨੇ ਪਿੱਛੇ 2.5 ਲੱਖ ਰੁਪਇਆ ਲਾ ਕੇ ਕਾਬਲ ਤੋਂ ਬਣਵਾ ਕੇ ਆਪਣੇ ਲਈ ਮੰਗਵਾਇਆ ਸੀ। ਉਹ ਤੰਬੂ ਮਹਾਰਾਜ ਜੀ ਆਪ ਜੀ ਦਾ ਬੜਾ ਸੁੰਦਰ ਹੈ, ਉਹ ਡੇਰਾ ਵੀ ਮੈਂ ਵੇਖਣਾ ਚਾਹੁੰਦਾ।
ਇਹ ਦੋਨੋਂ ਹਮ ਚਾਹਤ ਹੇਰੇ,
ਉਹ ਹਾਥੀ ਤੇ ਉਹ ਡੇਰਾ, ਇਹ ਦੋਵੇਂ ਚੀਜ਼ਾਂ ਮਹਾਰਾਜ ਜੀ ਮੈਂ ਵੇਖਣਾ ਚਾਹੁੰਦਾ। ਦਰਅਸਲ ਇਹ ਭੀਮ ਚੰਦ ਵੇਖਣ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਆਪਣੇ ਕੋਲ ਹੜੱਪਣ ਦੀ ਇੱਛਾ ਜ਼ਾਹਰ ਕਰ ਰਿਹਾ ਆਪਣੇ ਹਿਰਦੇ ਚ, ਏਦਾਂ ਦੀ ਕੁਟਲ ਬਿਰਤੀ ਵੀ ਰੱਖ ਰਿਹਾ ਸੀ ਕਿ ਕੀਮਤੀ ਚੀਜ਼ਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ, ਮੈਂ ਰਾਜਾ ਹਾਂ, ਮੈਂ ਇਸ ਇਲਾਕੇ ਦਾ ਰਾਜਾ ਹਾਂ। ਤੋ ਮਹਾਰਾਜ ਜੀ ਨੂੰ ਕਹਿੰਦਾ ਜੀ ਉਹ ਹਾਥੀ ਤੇ ਉਹ ਡੇਰਾ ਵੀ ਮੈਂ ਵੇਖਣਾ ਚਾਹੁੰਦਾ ਹਾਂ।
ਤਬ ਕਲਗੀ ਤਰ ਗੇਰਾ ਰਸਾਲੇ, ਕਹੀ ਦਿਖਾਵਨ ਕਰ ਹੈ ਕਾਲੇ।
ਸਰ ਪਾਤਸ਼ਾਹ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਰਾਜਾ ਹੁਣ ਤਾਂ ਸਮਾਂ ਨਹੀਂ ਰਿਹਾ, ਤੰਬੂ ਲਾ ਕੇ ਵਿਖਾਉਣਾ ਪਏਗਾ, ਉਹਨੂੰ ਲਾਉਣ ਵਾਸਤੇ ਸਮਾਂ ਚਾਹੀਦਾ, ਤੇ ਫਿਰ ਹਾਥੀ ਵੀ ਜਿਹੜਾ ਸਾਡਾ ਉਹ ਖੁੱਲਾ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਘੁੰਮਦਾ, ਇਹਨਾਂ ਦੋਵਾਂ ਚੀਜ਼ਾਂ ਦੇ ਦਰਸ਼ਨ ਤੈਨੂੰ ਕੱਲ ਕਰਾਵਾਂਗੇ।
ਅੱਜ ਦੇਖਣ ਕੋ ਸਮੋ ਨਾ ਰਹਿਓ,
ਅੱਜ ਇਹਨਾਂ ਨੂੰ ਵੇਖਣ ਦਾ ਸਮਾਂ ਨਹੀਂ ਰਿਹਾ।
ਕਰੋ ਬਿਲੋਕਨ ਜਿਮ ਚਿਤ ਚਾਹਿਓ,
ਜੋ ਤੂੰ ਆਪਣੇ ਚਿੱਤ ਵਿੱਚ ਚਾਹੁੰਦਾ ਉਸੇ ਤਰ੍ਹਾਂ ਤੈਨੂੰ ਕੱਲ ਨੂੰ ਇਹ ਦੋਵੇਂ ਵਿਖਾ ਦਿਆਂਗੇ।
ਹਿਮ ਸਤਿਗੁਰ ਕੇ ਰੁੱਖ ਕੋ ਜਾਨਾ,
ਸਤਿਗੁਰੂ ਸੱਚੇ ਪਾਤਸ਼ਾਹ ਦਾ ਰੁੱਖ ਭੀਮ ਚੰਦ ਨੇ ਸਮਝ ਲਿਆ, ਜਾਣ ਲਿਆ।
ਉੱਠਣ ਹਿਤ ਜੋਰੇ ਜੁਗ ਪਾਨਾ,
ਵਾਸਤੇ ਨੇ ਆਪਣੇ ਦੋਵੇਂ ਹੱਥ ਜੋੜੇ ਨੇ।
ਕਰੀ ਖੁਸ਼ੀ ਗਿਰਪਤ ਸੁਣ ਗਏ,
ਸਤਿਗੁਰਾਂ ਦੀ ਖੁਸ਼ੀ ਜਾਣ ਕੇ ਰਾਜਾ ਭੀਮ ਚੰਦ ਹੱਥ ਜੋੜ ਕੇ ਨਮਸਕਾਰ ਕਰਕੇ ਚਲਾ ਗਿਆ।
ਹਿਰਦੇ ਅਦਕੀ ਹਰਕਤ ਭਇਓ,
ਆਪਣੇ ਹਿਰਦੇ ਚ ਬੜਾ ਖੁਸ਼ ਹੋਇਆ, ਜਾਂਦਾ ਹੋਇਆ ਪ੍ਰਸੰਨ ਹੋਇਆ।
ਨਿਜ ਲੋਕਨ ਸੰਗ ਜਾਤ ਸਰਾਤ,
ਜਾਂਦਾ ਆਪਣੇ ਲੋਕਾਂ ਦੇ ਵਿਚ ਵਜ਼ੀਰਾਂ ਵਿਚ ਗੁਰੂ ਸਾਹਿਬ ਨੂੰ ਸਲਾਉਂਦਾ ਜਾ ਰਿਹਾ।
ਜਿਮ ਜਸ ਸੁਨਿਓ ਭਿਖਿਓ ਦੁਖ ਦਾਤ,
ਮੈਂ ਜਿਸ ਤਰ੍ਹਾਂ ਦਾ ਇਹਨਾਂ ਦਾ ਜਸ ਸੁਣਿਆ ਸੀ ਉਸੇ ਤਰ੍ਹਾਂ ਦੇ ਜਸ ਦੇ ਧਾਰਨੀ, ਉਸੇ ਤਰ੍ਹਾਂ ਦੇ ਇਹਨਾਂ ਦੇ ਦਰਸ਼ਨ ਹੋਏ ਨੇ।
ਅਤ ਸੁੰਦਰ ਮੂਰਤ ਮਨ ਮੋਤ,
ਬੜੀ ਸੋਹਣੀ ਮੂਰਤ ਹੈ, ਸੁੰਦਰ ਸੂਰਤ ਹੈ, ਜੋ ਮਨ ਨੂੰ ਮੋਹ ਲੈਂਦੀ ਹੈ।
ਵਿਦ ਕੀ ਸਕਲ ਨਿਪੁੰਤਾ ਸੋਤ,
ਔਰ ਕਹਿੰਦੇ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਵਿਧਾਤੇ ਨੇ ਆਪਣੀ ਪੂਰੀ ਨਿਪੁੰਨਤਾ ਲਾ ਕੇ ਇਹਨਾਂ ਦੀ ਸੁੰਦਰ ਸੂਰਤ ਨੂੰ ਘੜਿਆ ਹੈ।
ਤਿਵੇਂ ਹੀ ਮਹਾ ਸੁਸ਼ੀਲ ਛਬੀਲਾ,
ਜਿਸ ਤਰ੍ਹਾਂ ਦੀ ਸੂਰਤ ਹੈ ਉਸ ਤਰ੍ਹਾਂ ਦੀ ਸੀਰਤ ਵੀ ਹੈ, ਉਸੇ ਤਰ੍ਹਾਂ ਦਾ ਸ਼ੁਭ ਸੁਸ਼ੀਲ ਸੁਭਾਅ ਵੀ ਹੈ।
ਸ਼ੁਭ ਲੀਲਾ ਯੁਤ ਗਿਰਾ ਰਸੀਲਾ,
ਬੜੀ ਸ਼ੁਭ ਲੀਲਾ ਦੇ ਧਾਰਨ ਨੇ, ਔਰ ਰਬਾਣੀ ਜੋ ਬੋਲਦੇ ਨੇ ਬਚਨ ਉਹ ਵੀ ਬੜੇ ਮਿੱਠੇ ਤੇ ਰਸੀਲੇ ਹਨ।
ਮੁਝ ਮਨ ਮੈਂ ਐਸੀ ਅਬ ਆਵੇ, ਇਨ ਸਮੀਪਤਾ ਤਜੀ ਨਾ ਜਾਵੇ।
ਮੇਰੇ ਮਨ ਚ ਤਾਂ ਹੁਣ ਇਸ ਤਰ੍ਹਾਂ ਆਉਂਦੀ ਹੈ ਵੀ ਇਹਨਾਂ ਦੀ ਜਿਹੜੀ ਸਮੀਪਤਾ ਹੈ, ਨਿਕਟ ਵਰਤਤਾ, ਉਹ ਹੁਣ ਮੇਰੇ ਕੋਲੋਂ ਤਜੀ ਨਹੀਂ ਜਾ ਰਹੀ।
ਕ੍ਰਿਸ਼ਨ ਚੰਦ ਸੁੰਦਰ ਬੋ ਸੁਨਿਓ,
ਜਿਵੇਂ ਭਗਵਾਨ ਕ੍ਰਿਸ਼ਨ ਜੀ ਬੜੇ ਸੁੰਦਰ ਸਨ।
ਇਨ ਸਮ ਹੈ ਅਨੁਮਾਨਤ ਬਣਿਓ,
ਮੈਂ ਤਾਂ ਅਨੁਮਾਨ ਲਾਉਂਦਾ ਹਾਂ ਕਿ ਭਗਵਾਨ ਕ੍ਰਿਸ਼ਨ ਜੀ ਵੀ ਇਹਨਾਂ ਵਰਗੇ ਹੀ ਸਨ, ਇਹਨਾਂ ਜੈਸੀ ਹੀ ਸੁੰਦਰ ਮੂਰਤ ਸੀ ਉਹਨਾਂ ਦੀ।
ਸੁਨ ਵਜ਼ੀਰ ਪਾਕਤ ਬੜੇ ਆਏ, ਕੀਰਤ ਗੁਰ ਨਾਨਕ ਬੇਦਤਾਏ।
ਵਜ਼ੀਰ ਕੋਲੋਂ ਬੋਲਿਆ, ਕਹਿਣ ਲੱਗਾ ਹੇ ਰਾਜਾ, ਇਹਨਾਂ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੀ ਕੀਰਤੀ ਨੂੰ ਜਗਤ ਵਿੱਚ ਬਿਦਤ ਕੀਤਾ ਹੈ।
ਜਗ ਗੁਰ ਨਾਮ ਜਿਨੂੰ ਕੋ ਕਹੈ,
ਸਾਰੇ ਜਗਤ ਦਾ ਗੁਰੂ ਕਿਹਾ ਜਾਂਦਾ ਹੈ।
ਜਿਨ ਕੀ ਗਾਦੀ ਪਰ ਥਿਰ ਹੈ,
ਉਹਨਾਂ ਦੀ ਗੱਦੀ ਦੇ ਉੱਤੇ ਬੈਠੇ ਮਾਲਕ ਹਨ।
ਕਰਾਮਾਤ ਸਾਹਿਬ ਜਗ ਜਾਨਾ,
ਕਰਾਮਾਤਾਂ ਦੇ ਸਾਹਿਬ ਮਾਲਕ ਜਗਤ ਵਿੱਚ ਜਾਣੇ ਜਾਂਦੇ ਹਨ।
ਨਿਜ ਦਾਸਨ ਦੇ ਆਨੰਦ ਮਾਨੇ,
ਆਪਣਿਆਂ ਦਾਸਾਂ ਨੂੰ ਆਨੰਦ ਦੇਣ ਵਾਲੇ ਹਨ।
ਇਤਿਆਦਕ ਬੋ ਕਰੈ ਸਰਾਨ,
ਇਤਿਆਦਕ ਬਹੁਤੀ ਸਲਾਘਾ ਮਹਾਰਾਜ ਜੀ ਦੀ ਕਰਦੇ ਹਨ।
ਜਿਨਕੇ ਮਨ ਵਿਕਾਰ ਕੁਛ ਨਾਇਨ,
ਜਿਹੜਾ ਵਜ਼ੀਰ ਸੀ ਇਹਦੇ ਮਨ ਚ ਕੋਈ ਵਿਕਾਰ ਨਹੀਂ, ਗੁਰੂ ਸਾਹਿਬ ਜੀ ਦੀ ਉਪਮਾ ਕਰ ਰਿਹਾ।
ਸ਼੍ਰੀ ਕਲਗੀ ਤਰ ਸਦਨ ਪਹੁੰਚੇ, ਚਲਤ ਚਪਲ ਗਤ ਜਿਨ ਜਤ ਉੱਚੇ।
ਕਲਗੀ ਤਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਆਪਣੇ ਮਹਿਲਾਂ ਵਿਚ ਆਏ ਨੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦਾ ਜਸ ਸਾਰੇ ਨਗਰ ਵਿਚ, ਸਾਰੇ ਇਲਾਕੇ ਵਿਚ ਜ਼ਾਹਰ ਹੋ ਰਿਹਾ। ਰਾਜਾ ਭੀਮ ਚੰਦ ਜਿਵੇਂ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।